Thank you. ਦੋਨਾਂ ਅੱਖਾਂ ਦੇ ਮੱਧ ਵਿੱਚ ਟਿਕਾ ਕੇ ਸਿਮਣ ਹੁੰਦਾ, ਉਸ ਤੋਂ ਅੱਗੇ ਤ੍ਰਿਪਤੀ ਵਿਛਣ ਹੁੰਦਾ, ਦਸਮਦਾਰ ਸਰਣ ਹੁੰਦਾ। ਇਹ ਸਰੀਰ ਦੇ ਅੰਦਰ, ਹਰੇਕ ਸਰੀਰ ਦੇ ਅੰਦਰ ਇਹ ਚੱਕਰ ਹਨ ਜਿਹਨਾਂ 'ਤੇ ਬਿਰਤੀ ਨੂੰ ਟਿਕਾ ਕੇ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ। ਇਸ ਦੁਆਰਾ ਮਨ ਦੀ ਇਕਾਗਰਤਾ ਹੁੰਦੀ, ਮਨ ਦੀ ਸਥਿਤੀ ਹੁੰਦੀ ਹੈ, ਇਕਾਗਰਤਾ ਔਰ ਮਨ ਦੀ ਸ਼ੁੱਧੀ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋਣੀ। ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਹਾਜ਼ਰ ਨਾ ਕਰੇ, ਹੱਥਾਂ ਪੈਰਾਂ ਨਾਲ ਵੀ ਨਜ਼ਦੀਕ ਕਰ ਵਸਤੂ ਹੈ, ਪਰ ਮਨ ਦੇ ਮੈਲਾਂ ਹੋਣ ਕਰਕੇ, ਮਨ ਦੇ ਖਿੰਡਾ ਕਰਕੇ ਨਜ਼ਰ ਨਹੀਂ ਆਉਂਦਾ। ਇਤਨੀ ਨਜ਼ਦੀਕ ਕਰ ਵਸਤੂ, ਜਿਵੇਂ ਹਰ ਇੱਕ ਇਨਸਾਨ ਦਾ ਆਪਣਾ ਚਿਹਰਾ ਕਦੇ ਵੀ ਕਿਸੇ ਨੂੰ ਦੂਰ ਨਹੀਂ, ਪਰ ਜੇ ਉਸ ਚਿਹਰੇ ਨੂੰ ਦੇਖਣਾ ਹੋਵੇ ਸ਼ੀਸ਼ੇ ਦੀ ਜ਼ਰੂਰਤ ਪਿਆ ਕਰਦੀ ਹੈ। ਸ਼ੀਸ਼ਾ ਵੀ ਪੁੱਠਾ ਨਾ ਹੋਵੇ, ਸਿੱਧਾ ਹੋਵੇ, ਅਤੇ ਮੈਲਾ ਨਾ ਹੋਵੇ, ਬਿਲਕੁਲ ਸਫਾ ਹੋਵੇ, ਹਿਲਦਾ ਨਾ ਹੋਵੇ, ਚਿਹਰੇ ਦੇ ਇਨਸਾਨ ਮੁਕਤੀ ਪਿਆ ਹੋਵੇ, ਫਿਰ ਚਿਹਰਾ ਜਿਵੇਂ ਕਿ ਤੂੰ ਨਜ਼ਰ ਆ ਜਾਂਦਾ। ਹਾਂ, ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਨੂੰ ਮਨ ਰੂਪੀ ਦਰਪਣ ਦੇ ਵਿੱਚ ਦੇਖਿਆ ਜਾਂਦਾ, ਕਿਉਂਕਿ ਜਿਹੜੀ ਨਜ਼ਦੀਕ ਕਰ ਵਸਤੂ ਹੈ ਆਪਣਾ ਚਿਹਰਾ, ਵੈਸੇ ਤਾਂ ਨਜ਼ਰੀ ਨੂੰ ਹੋਰ ਸਭ ਨੂੰ ਦੇਖਦੇ ਹਾਂ, ਆਪਣਾ ਬਿਨਾਂ ਸ਼ੀਸ਼ੇ ਤੋਂ ਬਿਨਾਂ ਨਹੀਂ ਹੁੰਦਾ। ਇਸੀ ਤਰ੍ਹਾਂ ਵਾਹਿਗੁਰੂ ਇਤਨੀ ਨਜ਼ਦੀਕ ਕਰ ਵਸਤੂ ਹੈ ਸਦਾ ਅੱਖਾਂ, ਉਹ ਕੈਸੇ ਦਿਸ ਪਏ ਜਿੰਨੀ ਦੇਰ ਤੱਕ ਮਨ ਰੂਪੀ ਸ਼ੀਸ਼ਾ ਠੀਕ ਨਹੀਂ। ਮਨ ਰੂਪੀ ਸ਼ੀਸ਼ੇ ਵਿੱਚ ਤਿੰਨ ਦੋਸ਼ ਪਏ ਹੋਏ ਨੇ, ਪਹਿਲੇ ਤਾਂ ਇਹ ਪੁੱਠਾ ਹੈ, ਫਿਰ ਇਹ ਮੇਲਾ ਹੈ, ਫਿਰ ਇਹ ਵਿਗਿਆਨੀ ਜਿਹਨੇ ਵਿਸ਼ਿਪਤਾ। ਸੋ ਜਿਹਨੇ ਨਾਸਤਕ ਭਾਵਨਾ ਜਿਹੜੀ ਆਈ ਹੋਈ ਹੈ ਰੱਬ ਹੈ ਨਹੀਂ, ਸੰਗਤ ਦੇ ਜ਼ੇਰੇ ਅਸਰ ਹੋ ਕੇ ਪਿਛਲੇ ਪਾਪਾਂ ਕਰਕੇ ਜਾਂ ਬੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰੇ ਕੰਮਾਂ ਵਿੱਚ ਲੱਗਣ ਕਰਕੇ ਇਨਸਾਨ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਕਿਉਂਕਿ ਮੈਨੂੰ ਬਾਂਹ ਤੋਂ ਫੜ ਕੇ ਹਟਾਉਂਦਾ ਨਹੀਂ, ਹਟਾਉਂਦਾ ਤਾਂ ਹੈ ਇਹ ਮੰਨਦਾ ਨਹੀਂ। ਆਪਣੇ ਬੱਚੇ ਨੂੰ ਪਿਤਾ ਬੁਰੇ ਕੰਮਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ, ਸਮਝਾਉਂਦਾ, ਬਜਾਉਂਦਾ, ਜੇਕਰ ਆਪਣੇ ਪਿਤਾ ਦਾ ਕਿਹਾ ਨੇਕ ਨਸੀਹਤ ਮੰਨ ਕੇ ਹਟ ਜਾਵੇ ਤਾਂ ਪਿਤਾ ਹੋਰ ਜ਼ਿਆਦਾ ਅੱਛੀ ਤਰ੍ਹਾਂ ਸਮਝਾਉਂਦਾ ਰਹਿੰਦਾ, ਉਹਨੂੰ ਬਿਲਕੁਲ ਅੱਛਾ ਆਦਮੀ ਬਣਾਉਣ ਦੀ ਕੋਸ਼ਿਸ਼ ਕਰਦਾ। ਜੇ ਆਪਣੇ ਪਿਤਾ ਦੀ ਆਵਾਜ਼ ਦਾ, ਪਿਤਾ ਦੀ ਆਗਿਆ ਦਾ, ਪਿਤਾ ਦੇ ਹੁਕਮ ਦਾ ਇਹ ਸਤਿਕਾਰ ਕਰਨ ਲੱਗ ਪਵੇ, ਨਿਰਾਦਰ ਕਰਨ ਲੱਗ ਪਵੇ, ਕਿਹਾ ਨਾ ਮੰਨੇ, ਇੱਕ ਦੋ ਚਾਰ ਦਫ਼ਾ ਹਟਾਉਂਦਾ, ਫਿਰ ਕਹਿਣਾ ਹਟ ਜਾਂਦਾ ਵੀ ਨਾ ਲਾਇਕ ਕਹਿਣ। ਇਸੀ ਤਰ੍ਹਾਂ ਸਾਡੇ ਅੰਦਰ ਬੈਠਾ ਰੱਬ ਕਹਿੰਦਾ ਤਾਂ ਹੈ, ਪਰ ਇਹ ਮੰਨਦਾ ਨਹੀਂ। ਜਿਹੜੀ ਇਹਨੂੰ ਅੰਦਰੋਂ ਆਵਾਜ਼ ਆਉਂਦੀ, ਇਹ ਕੰਮ ਚੰਗਾ ਨਹੀਂ ਬੁਰਾ, ਇਹ ਕੰਮ ਚੰਗਾ ਨਹੀਂ ਬੁਰਾ ਹੈ, ਉਹ ਆਵਾਜ਼ ਦਾ ਹੀ ਹੋਵੇ। ਜਿਹੜਾ ਇਹਦਾ ਤਿਰਸਕਾਰ ਕਰਨ ਲੱਗ ਪੈਂਦਾ, ਕਿਹਾ ਨਹੀਂ ਮੰਨਦਾ, ਪਹਿਲੇ ਪਹਿਲੇ ਆਵਾਜ਼ ਆਉਂਦੀ ਹੈ, ਫਿਰ ਹਟ ਜਾਂਦਾ ਵੀ ਇਹਨੂੰ ਕੀ ਕਹਿੰਦੇ ਨਾ ਲਾਇਕ। ਸੋ ਇਸੀ ਤਰ੍ਹਾਂ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ ਰੱਬ ਹੈ ਨਹੀਂ, ਇਹ ਸਮਝਣ ਲੱਗ ਪੈਂਦਾ। ਇਹਦਾ ਇਹ ਮਤਲਬ ਨਹੀਂ ਵੀ ਇਹਦੇ ਫਿਰ ਤੇ ਰੱਬ ਦਾ ਭਾਵ ਹੋ ਜੂਗਾ। ਸੋ ਜੇ ਸ਼ੀਸ਼ਾ ਪੁੱਠਾ ਹੈ, ਉਹਦੇ ਵਿੱਚ ਨਹੀਂ ਚਿਹਰਾ ਦਿੰਦਾ, ਇਹਦਾ ਇਹ ਮਤਲਬ ਚਿਹਰਾ ਸੱਟ ਕੇ ਨੱਠ ਗਿਆ, ਚਿਹਰਾ ਜਿਵੇਂ ਕਿ ਤਿਉਂ ਹੈ। ਇਸੀ ਤਰ੍ਹਾਂ ਦੂਸਰਾ ਨੁਕਸ ਮਨ ਰੂਪੀ ਸ਼ੀਸ਼ੇ ਦੇ ਵਿੱਚ ਮੈਲ ਪਈ ਹੈ, ਮੈਲ ਅੰਧਲਾ ਹੋਇਆ, ਧੰਧਲਾ ਹੋਇਆ ਸ਼ੀਸ਼ਾ। ਸੋ ਮਨ ਰੂਪੀ ਬਰਤਨ ਦੇ, ਮਨ ਰੂਪੀ ਸ਼ੀਸ਼ੇ ਦੇ ਵਿੱਚ ਮੈਲ ਕੀ ਪਈ ਹੋਈ ਹੈ? ਬੁਰੇ ਖਿਆਲਾਂ ਉੱਠਦੇ ਰਹਿਣੇ ਹਰ ਵਕਤ, ਬੁਰੇ ਕੰਮਾਂ ਦੇ ਚੰਗੇ ਖਿਆਲ ਨਾ ਉੱਠਣੇ। ਜਿਤਨੇ ਨਿਸ਼ਿਧ ਕਰਮ ਹਨ, ਨਿੰਦਨੀ ਕਰਮ ਹਨ, ਇਹਨੂੰ ਸ਼ਰਮਿੰਦਾ ਕਰਨ ਵਾਲੇ ਇੱਥੇ ਉੱਤੇ, ਉਹਨਾਂ ਕੰਮਾਂ ਵੱਲੋਂ ਹੀ ਮਨ ਪਾਉਂਦਾ ਹੈ, ਇਹ ਮਨ ਰੂਪੀ ਸ਼ੀਸ਼ਾ ਮੈਲਾ ਹੈ। ਸੋ ਤੀਸਰਾ ਦੋਸ਼ ਇਸ ਦੇ ਵਿੱਚ ਪਿਆ ਹੋਇਆ ਹੈ, ਇਹ ਟਿਕਦਾ ਨਹੀਂ, ਪਾਠ ਕਰਨ ਲੱਗਦਾ ਹੈ, ਪਤਾ ਨਹੀਂ ਕਿੱਡੀਆਂ ਕਿੱਡੀਆਂ ਛਾਲਾਂ ਮਾਰਦਾ, ਸਤਸੰਗ ਵਿੱਚ ਬੈਠ ਕੇ ਵੀ ਇੱਧਰ ਉੱਧਰ ਛਲੰਗਾਂ ਮਾਰੀ ਜਾਂਦਾ, ਇਹ ਮਨ ਰੂਪੀ ਸ਼ੀਸ਼ਾ ਟਿਕਦਾ ਨਹੀਂ ਹੈ। ਸੋ ਇਸ ਕਰਕੇ ਤਿੰਨ ਦੋਸ਼ ਜਦੋਂ ਇਹਦੇ ਦੂਰ ਹੋ ਜਾਣਗੇ, ਜਿਵੇਂ ਸ਼ੀਸ਼ਾ ਸਿੱਧਾ ਹੋਵੇ, ਸਾਫ਼ ਹੋਵੇ, ਅਤੇ ਚਿਹਰੇ ਦੇ ਇਨਸਾਨ ਨੂੰ ਟਿਕਿਆ ਹੋਵੇ, ਚਿਹਰਾ ਜਿਵੇਂ ਕਿ ਤੂੰ ਨਜ਼ਰ ਆ ਜਾਂਦਾ, ਚਿਹਰੇ ਵਿੱਚ ਫਰਕ ਕੋਈ ਨਹੀਂ ਹੈ। ਆਓ ਇਸ ਤਰ੍ਹਾਂ ਮਨ ਰੂਪੀ ਸ਼ੀਸ਼ੇ ਨੂੰ ਸਿੱਧਾ ਕਰਨ ਵਾਸਤੇ ਸਤਸੰਗ ਹੈ। ਜਦ ਸਤਸੰਗ ਵਿੱਚ ਆਉਂਦਾ ਹੈ, ਉਹਨਾਂ ਪੁਰਸ਼ਾਂ ਦੇ ਬਚਨ ਸੁਣਦਾ, ਬਾਣੀ ਸੁਣਦਾ ਹੈ, ਵੀ ਰੱਬ ਹੈ ਮੈਨੂੰ ਦੀਨਾ ਨਹੀਂ, ਮੇਰੇ ਦੇ ਚਿੱਤ ਵਿੱਚ ਸ਼ਰਧਾ ਨਾਲ ਜਦੋਂ ਸੁਣਦਾ, ਇਹ ਤਾਂ ਆ ਜਾਂਦਾ ਵੀ ਰੱਬ ਹੈ ਤਾਂ ਸੀ, ਪਰ ਮੇਰਾ ਮਨ ਰੂਪੀ ਸ਼ੀਸ਼ਾ ਮੈਲਾ ਦਿੰਦਾ ਨਹੀਂ, ਇਹਦਾ ਇਹ ਮਤਲਬ ਨਹੀਂ ਰੱਬ ਹੈ ਨਹੀਂ, ਇਹ ਮੰਨ ਤਾਂ ਜਾਂਦਾ। ਫਿਰ ਹੌਲੀ ਹੌਲੀ ਉਸਨੂੰ ਸਫਾ ਕਰਨ ਦੀ ਸੇਵਾ ਕੀਤੀ, ਨਿਸ਼ਕਾਮ ਹੋ ਕੇ ਸੇਵਾ ਕੀਤੀਆਂ, ਮਨ ਰੂਪੀ ਸ਼ੀਸ਼ਾ ਸਫਾ ਹੋ ਜਾਂਦਾ ਹੈ। ਫਿਰ ਇਕਾਗਰ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਚਾਰ ਨਾਮ ਦਾ ਸਿਮਰਨ ਔਰ ਗੁਰੂ ਸੂਰ ਦਾ ਧਿਆਨ, ਇਹ ਚੀਜ਼ਾਂ ਮਨ ਨੂੰ ਇਕਾਗਰ ਕਰਨ ਵਾਸਤੇ ਮਦਦਗਾਰ ਹਨ। ਜਦੋਂ ਤਿੰਨ ਦੋਸ਼ ਦੂਰ ਹੋ ਜਾਣਗੇ, ਸੋ ਵਾਹਿਗੁਰੂ ਦਾ ਦੀਦਾਰ ਅੰਦਰੋਂ ਹੀ ਹੋਜੂ, ਜਿਵੇਂ ਸਿੱਧੇ ਸਾਫ ਔਰ ਟਿਕੇ ਸ਼ੀਸ਼ੇ ਵਿੱਚ ਚਿਹਰਾ ਦਿਸ ਪੈਂਦਾ ਹੈ, ਅਧਿਆਤਮਿਕ ਸਵਾਸ ਵੀ ਪਿਓ ਜਾਣੇ ਸਾਰਾ। ਨਾਰਦ ਮੁਨੀ ਜੀ ਨੇ ਧਰੂ ਨੂੰ ਉਪਦੇਸ਼ ਕੀਤਾ ਧਿਆਨ ਦਾ, ਔਰ ਸਿਮਰਨ ਦਾ ਧਿਆਨ ਦੀ ਬਾਬਤ, ਸਿਮਰਨ ਦੀ ਬਾਬਤ ਕੁਛ ਵਿਚਾਰ ਆਈ ਸੀ ਕੱਲ, ਔਰ ਦੂਸਰੀ ਚੀਜ਼ ਧਿਆਨ ਹੋਇਆ ਕਰਦਾ, ਧਿਆਨ ਦੀ ਬਾਬਤ ਕਿਉਂ ਪ੍ਰਮਾਣ ਕੀਤਾ।
ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ,
ਪਰਮੇਸ਼ਰ ਨੂੰ ਗੁਰੂ ਮਤ ਵਿੱਚ ਇੱਕ ਮੰਨੇ ਨੇ, ਗੁਰੂ ਅਤੇ ਪਰਮੇਸ਼ਰ ਇੱਕ ਹਨ। ਪਰਮੇਸ਼ਰ ਦਾ ਸਰੂਪ ਵੈਸੇ ਨਿਰਾਕਾਰ ਦੱਸਿਆ, ਨਿਰਾਕਾਰ ਵਸਤੂ ਉਹ ਹੁੰਦੀ ਹੈ ਜਿਹਦੀ ਕੋਈ ਸ਼ਕਲ ਸੂਰਤ ਨਾ ਹੋਵੇ। ਸੋ ਵਾਹਿਗੁਰੂ ਦਾ ਨਿਰਗੁਣ ਸਰੂਪ ਜੋ ਹੈ ਨਿਰਾਕਾਰ, ਸੋ ਸਰਗੁਣ ਸਰੂਪ ਨਿਰਾਕਾਰ ਦਾ ਧਿਆਨ ਨਹੀਂ ਹੁੰਦਾ, ਗਿਆਨ ਹੁੰਦਾ। ਸੋ ਇਉਂ ਸਾਕਾਰ ਦਾ ਧਿਆਨ, ਸਰਗੁਣ ਦਾ ਧਿਆਨ ਕਰਦੇ ਕਰਦੇ ਮਨ ਸੂਕਸ਼ਮ ਹੋ ਜਾਂਦਾ ਹੈ, ਹੋਰ ਜਿਹੜੀਆਂ ਚੀਜ਼ਾਂ ਮਨ ਦੇ ਅੰਦਰ ਆ ਕੇ ਮੈਂਟਲ ਪਿਕਚਰਸ ਬਣਦੀਆਂ ਹਨ, ਮਨ ਕੁਛ ਨਾ ਕੁਛ ਘਾੜਤ ਘੜੀ ਜਾਂਦਾ, ਦੇਖਦੇ ਨਹੀਂ ਇਕੱਠੇ ਪੈ ਝੌਂਟ ਖੜੀ, ਮਨ ਕੁਛ ਨਾ ਕੁਛ ਘਾੜਤ ਘੜੀ ਜਾਂਦਾ। ਇਹ ਆਪਣੀਆਂ ਮਾਨਸਿਕ ਤਸਵੀਰਾਂ ਬਣਾ ਬਣਾ ਆਪ ਹੀ ਕਲਪੀ ਜਾਂਦਾ, ਜਿਵੇਂ ਜੰਗਲੀ ਕੁੱਠ ਆਪਣੇ ਉੱਛੜ ਉਸਦੇ ਲੱਗਦੀ ਹੈ, ਉਹਨੂੰ ਇਹ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ ਹੈ, ਸੋ ਨੱਠਿਆ ਫਿਰਦਾ। ਇਸੇ ਤਰ੍ਹਾਂ ਮਨ ਆਪਣੇ ਖਿਆਲਾਤ ਨਾਲ ਹੀ ਦੁਖੀ ਹੁੰਦਾ, ਮਨ ਕਾਬੂ ਨਹੀਂ, ਮਨ ਬੇਬਸ ਹੈ। ਜਿੰਨਾ ਮਨ ਖਿੰਡਿਆ ਮਹਿਲਾ, ਜਿੰਨਾ ਮਨ ਬੇਬਸ ਆ ਉਹਨਾਂ ਜ਼ਿਆਦਾ ਦੁਖੀ ਹੁੰਦਾ ਇਨਸਾਨ। ਜਿੰਨਾ ਮਨ ਸ਼ੁੱਧ ਹੋ ਜਾਵੇ ਔਰ ਇਕਾਗਰ ਹੋ ਜਾਵੇ ਔਰ ਮਨ ਕਾਬੂ 'ਚ ਆ ਜਾਵੇ, ਉਤਨਾ ਜ਼ਿਆਦਾ ਇਹਨੇ ਸੁਖੀ ਔਰ ਸ਼ਾਂਤ ਹੋਣਾ। ਤਾਂ ਤਾਂ ਸਾਰਾ ਮਨ ਦੇ ਨਾਲ ਇਕੜ, ਮੰਮਾ ਮਨ ਸਿਉਂ ਕਾਜ ਹੈ ਮਨ ਸਾ ਦੇ ਸਿੱਧ ਹੋਵੇ, ਮਨ ਹੀ ਮਨ ਸਿਉਂ ਕਹੀ ਕਬੀਰਾ ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤਾਂ ਤੀਨ ਲੋਕ ਹੀ ਫਾਤੇ। ਇਹ ਮਨ ਖਿੰਡਿਆ ਮਹਿਲਾ ਬਾਹਰ ਨੱਠਿਆ ਫਿਰ ਅਤਿਅੰਤ ਦੁਖੀ, ਜਦੋਂ ਇਕੱਠਾ ਹੋ ਜਾਂਦਾ ਤਿੰਨੇ ਲੋਕ ਹੁੰਦੀਆਂ ਹੱਥੇ ਔਲਾ ਪੈ ਦੀ। ਇਹਨੇ ਮਨ ਦੇ ਇਕੱਠਾ ਸ਼ੁੱਧ ਹੋਣ ਦੇ ਵਿੱਚ ਬੜੀਆਂ ਸ਼ਕਤੀਆਂ ਔਰ ਸੁੱਖ ਹਨ। ਸੋਇਓਂ ਸੋ ਜਿਹੜਾ ਮਨ ਬਹੁਤ ਸਾਰੇ ਖਿਆਲਾਤ ਅੰਦਰ ਉਠਾਉਂਦਾ ਰਹਿੰਦਾ ਹੈ, ਬਿਲਾ ਵਜੇ ਮੈਂਟਲ ਪਿਕਚਰਸ ਬਣਾਈ ਜਾਂਦਾ ਹੈ, ਉਹਨਾਂ ਨੂੰ ਦੂਰ ਕਰਨ ਵਾਸਤੇ ਗੁਰੂ ਸਰੂਪ ਦਾ, ਗੁਰੂ ਮੂਰਤ ਦਾ ਅੰਦਰ ਧਿਆਨ ਧਰ ਕੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਹੈ। ਇਹ ਚੀਜ਼ ਜਦੋਂ ਅੰਦਰ ਪੂਰੀ ਆ ਗਈ, ਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ, ਜਦੋਂ ਉਹ ਮੂਰਤ ਹਿਰਦੇ ਵਿੱਚ ਆ ਗਈ, ਮਨ ਟਿਕ ਗਿਆ, ਮਨ ਸ਼ਾਂਤ ਸੁਖੀ ਠੰਡਾ ਠਾਰ ਹੋ ਜਾਂਦਾ, ਸਾਰੀਆਂ ਕਲਪਨਾਵਾਂ ਦੂਰ ਹੋ ਜਾਂਦੀਆਂ ਹਨ, ਅਤੇ ਸਾਕਾਰ ਦਾ ਧਿਆਨ ਜਿਹੜਾ ਹੈ ਇਹਨਾਂ ਸਾਰੀਆਂ ਕਲਪਨਾਵਾਂ ਨੂੰ ਖਾ ਜਾਂਦਾ ਹੈ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਫਜ਼ੂਲ ਖਿਆਲਾਤ ਨੂੰ ਇਸ ਧਿਆਨ ਨੇ, ਸਾਕਾਰ ਧਿਆਨ ਨੇ ਕੱਟਣਾ। ਭਾਵੇਂ ਤਿੰਨ ਕਿਸਮ ਦੀ ਉਪਾਸ਼ਨਾ ਨਹੀਂ ਹੈ, ਸਰਗੁਣ ਉਪਾਸ਼ਨਾ ਹੈ, ਅਦਿੰਗਰ ਉਪਾਸ਼ਨਾ, ਅਹਿੰਗਰ ਉਪਾਸ਼ਨਾ। ਸਰਗੁਣ ਉਪਾਸ਼ਨਾ ਗੁਰੂ ਸਰੂਪ ਦਾ ਧਿਆਨ ਹੀ ਹੈ, ਚਿੱਤ ਆਦਤ ਆਪਣੇ ਆਪਣੇ ਚਿੱਤ ਕਰਦੇ ਹੀ। ਅਤੇ ਅਦਿੰਗਰੇ ਪਾਸ਼ਨਾ ਤਾਂ ਉਦੋਂ ਆਉਂਦੀ ਜਦੋਂ ਸਭ ਗੋਬਿੰਦ ਦੇਖਣ ਲੱਗ ਪੈਂਦਾ, ਸਭ ਗੋਬਿੰਦ ਹੈ। ਅਤੇ ਅਹਿੰਗਰੇ ਪਾਸ਼ਨਾ ਆਪਣੇ ਨਿਸ਼ਰੂਪ ਦਾ ਧਿਆਨ ਐਸਾ। ਇਉਂ ਕਰਕੇ ਇਹ ਪਾਸ਼ਨਾ ਪਹਿਲੇ ਜਿਹੜੀ ਸਰਗੁਣ ਪਾਸ਼ਨਾ ਹੈ, ਇੱਥੋਂ ਹੀ ਮਨ ਨੂੰ ਇਕੱਠਾ ਕਰਨ ਦੇ ਵਾਸਤੇ ਪਹਿਲੇ ਸਾਧਨ ਔਰ ਮਦਦ ਮਿਲਦੀ ਹੈ, ਸਿਮਰਨ ਨਾਮ ਦਾ, ਗੁਰਮੰਤਰ ਦਾ, ਔਰ ਧਿਆਨ ਗੁਰੂ ਮੂਰਤੀ ਦਾ। ਇਹ ਸਾਰਿਆਂ ਸ਼ਾਸਤਰਾਂ ਦਾ ਤੱਤ ਹੈ, ਮੁੱਢ ਹੈ।
ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ।
ਧਿਆਨ ਸਿਮਰਨ, ਜਿਵੇਂ ਸਿਮਰਨ ਦੇ ਬੇਅੰਤ ਤਰੀਕੇ ਹਨ, ਇਸੇ ਤਰ੍ਹਾਂ ਧਿਆਨ ਦੇ ਵੀ ਬਹੁਤ ਸਾਰੇ ਤਰੀਕੇ ਹਨ। ਆਪਣੇ ਆਪ ਧਿਆਨ ਵੀ ਨਹੀਂ ਹੁੰਦਾ। ਹਾਂ, ਧਿਆਨ ਚਰਨਾਂ ਦਾ, ਕਿਤੇ ਚਿਹਰੇ ਦਾ, ਕਿਤੇ ਹੁੰਦਾ। ਬਾਜ ਧਿਆਨ ਹੈ, ਅੰਤਰੀਵ ਧਿਆਨ ਹੈ, ਬਾਜ ਧਿਆਨ ਅੰਤਰੀਵ ਧਿਆਨ ਦੀ ਤਿਆਰੀ ਹੈ। ਇਸੇ ਤਰ੍ਹਾਂ ਇਹ ਜਿਹੜੀਆਂ ਗੱਲਾਂ ਹਨ, ਇਹ ਜਿਹੜੇ ਤਰੀਕੇ ਹਨ, ਅਧਿਕਾਰੀ ਜਿਨ੍ਹਾਂ ਨੂੰ ਸ਼ਬਦ ਵਾਲਿਆਂ ਨੂੰ ਅਧਿਕਾਰ ਦੇ ਮੁਤਾਬਕ ਸਤਿਪੁਰਸ਼ਾਂ ਤੋਂ ਪ੍ਰਾਪਤ ਹੋਇਆ ਕਰਦੇ ਹਨ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ, ਕਈ ਕਹਿੰਦੇ ਲਓ ਜੀ, ਸਾਕਾਰ ਦੀ ਜਿਹੜੀ ਪੂਜਾ ਹੈ ਤਾਂ ਬੁੱਧ ਪ੍ਰਸਤੀ ਹੋ ਗਈ, ਬੁੱਧ ਪ੍ਰਸਤੀ ਹੋ ਗਈ। ਬੁੱਧ ਪ੍ਰਸਤੀ ਗੁਰੂ ਘਰ ਦੇ ਵਿੱਚ ਮਨਾ ਹੈ, ਇਉਂ ਕਹਿੰਦੇ ਸ਼ਾਸਨ, ਮੰਨ ਲਓ ਵੀ ਬੁੱਧ ਪ੍ਰਸਤੀ ਹੈ, ਗੁਰੂ ਦੀ ਮੂਰਤ ਦਾ ਧਿਆਨ ਧਰਨਾ ਬੁੱਧ ਪ੍ਰਸਤੀ ਹੈ। ਪਰ ਇਹ ਗੱਲ ਕੌਣ ਕਹਿ ਸਕਦਾ? ਜਿਸ ਦੀ ਬਿਰਤੀ ਨਿਰਾਕਾਰ ਦੇ ਵਿੱਚ ਅਸਥਿਤ ਹੁੰਦੀ ਹੋਵੇ ਉਹ ਤਾਂ ਕਹਿ ਸਕਦਾ, ਜਿਹਦਾ ਮਨ ਹੋਰ ਬੁੱਤਾਂ ਦੇ ਵਿੱਚ ਨੱਠਿਆ ਫਿਰਦਾ ਉਹਦੇ ਕਹਿਣ ਦਾ ਕੀ ਅਧਿਕਾਰ ਹੈ ਇਸ ਗੱਲ? ਜਿਹਦਾ ਮਨ ਹੋਰ ਬੁੱਤਾਂ ਵਿੱਚ ਹੀ ਨੱਠਿਆ ਫਿਰਦਾ, ਬੁੱਤ ਕਹਿੰਦੇ ਕਿਸੇ ਸ਼ਕਲ ਨੂੰ, ਕਿਸੇ ਚੀਜ਼ ਨੂੰ, ਬੁੱਤ ਮਕਾਨ ਬੁੱਤ ਹੈ ਉਹਦੇ ਵਿੱਚ ਜਿਹਦਾ ਪਿਆਰ ਹੈ ਉਹ ਇਹ ਕੀ ਕਹਿ ਸਕਦਾ? ਧਨ ਬੁੱਤ ਹੈ ਉਹਦੇ ਧਨ ਵਿੱਚ ਜਿਹਦਾ ਪਿਆਰ ਉਹ ਇਹ ਗੱਲ ਕਹਿਣ ਦਾ ਕੀ ਅਧਿਕਾਰ ਰੱਖਦਾ? ਇਸਤਰੀ ਬੱਚੇ ਇਹ ਵੀ ਬੁੱਤਨ, ਇਹਨਾਂ ਵਿੱਚ ਜਿਹਦਾ ਪਿਆਰ ਉਹ ਕੀ ਕਹਿ ਸਕਦਾ? ਜਿਹੜੇ ਬੁੱਤ ਪਤਾ ਕਿੱਧਰ ਲੈ ਜਾਂਦੇ, ਜਿਹੜੇ ਬੁੱਤ ਕਈਆਂ ਨਿਸ਼ਿਧ ਜੁਨੀਆਂ 'ਚ ਲੈ ਜਾਂਦੇ ਧਿਆਨ ਦਿਓ ਜ਼ਰਾ। ਤ੍ਰਿਲੋਚਨ ਜੀ ਤੋਂ ਪੁੱਛਿਆ ਕਿਸੇ ਮੌਕੇ, ਵੀਰ ਜੀ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਅੱਜ ਤੇ ਅਮਰ ਹੈ, ਇਹ ਜਨਮਣ ਦੇ ਚੱਕਰ ਕਿਉਂ ਫਿਰਦਾ? ਤ੍ਰਿਲੋਚਨ ਜੀ ਕਹਿੰਦੇ ਠੀਕ ਹੈ, ਇਹ ਆਤਮ ਸ਼ਹਿਜ਼ਾਦਾ ਹੈ, ਜੀਵ ਜਿਹੜਾ ਹੈ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਪੁੱਤਰ ਹੈ, ਯਾਨੀ ਇਹ ਕੋਲ ਆਤਮ ਸ਼ਹਿਜ਼ਾਦਾ ਹੈ, ਇਹ ਅੱਜ ਤੇ ਅਮਰ ਹੈ, ਉਹ ਜਿਹਾ ਸੁਭਾਵ ਰੱਖਦਾ ਹੈ। ਲੇਕਿਨ ਵਾਸ਼ਨਾ ਜਿਤਨੀ ਦੇਰ ਤੱਕ ਹੈ ਉਤਨੀ ਦੇਰ ਤੱਕ ਉਹ ਜਿਹੇ ਜਨਮ ਧਾਰਦਾ ਹੈ, ਉਹ ਸ਼ਕਲਾਂ ਧਾਰ ਕੇ ਉਹ ਜਿਹੇ ਕਰਤੱਵ ਕਰਦਾ ਹੈ। ਦਸ਼ਟਾਂ ਇੱਕ ਕੋਈ ਸ਼ਹਿਜ਼ਾਦਾ ਕਿਸੇ ਰਾਜਾ ਦਾ, ਉਹ ਆਪਣੇ ਬੈਡਰੂਮ 'ਚ ਗਿਆ, ਉਹਦੇ ਚਿੱਤ ਵਿੱਚ ਖਿਆਲ ਪੈਦਾ ਹੋਇਆ, ਮੈਂ ਫਲਾਂ ਜੰਗਲ ਵਿੱਚ ਚੱਲ ਕੇ ਸ਼ਿਕਾਰਾਂ ਦਾ ਸ਼ੁਗਲ ਹਾਂ। ਆਪਣੇ ਅਮਲੇ ਫੈਲੇ ਨੂੰ ਹੁਕਮ ਕਰ ਦਿੰਦਾ, ਉੱਥੇ ਤੰਬੂ ਲਾ ਦਿਉ, ਸਾਰਾ ਅਮਲਾ ਮੇਰਾ ਉੱਥੇ ਹਾਜ਼ਰ ਹੋ ਜਾਏ, ਕਿਤਨੇ ਦਿਨ ਤੱਕ ਉੱਥੇ ਐਸਾ ਖੇਲ ਕਰਨ ਉੱਥੇ ਪਹੁੰਚ ਜਾਂਦਾ। ਉੱਥੋਂ ਵੀ ਚਿੱਤ ਅੱਕ ਗਿਆ, ਚਲੋ ਹੁਣ ਚੱਲ ਕੇ ਕ੍ਰਿਕਟ ਦਾ ਖੇਡ ਕੇ ਕ੍ਰਿਕਟ ਗਰਾਊਂਡ ਵਿੱਚ ਆ ਜਾਂਦਾ, ਉੱਥੇ ਕਈ ਦਿਨ ਖੇਲ ਹੁੰਦਾ, ਫਿਰ ਥੱਕ ਗਏ, ਚਲੋ ਹੁਣ ਸ਼ਤਰੰਜ ਖੇਡੀ, ਉੱਥੋਂ ਵੀ ਥੱਕ ਗਿਆ, ਤਾਸ਼ ਖੇਡੇ, ਫਿਰ ਚਲ ਥੱਕ ਕੇ ਬੈਡਰੂਮ ਚੱਲ ਕੇ ਸੌਂ ਜਾਂਦਾ। ਜਿੰਨੀ ਦੇਰ ਤੱਕ ਤੁਰਨਾ ਉੱਠੀਗੇ ਉਹੋ ਜਿਹਾ ਕੰਮ ਕਰੀਂਗੇ, ਤੁਰਨਾ ਬੰਦ ਹੋ ਗਿਆ ਆਪਣੇ ਆਰਾਮ ਕੀਤਾ, ਫਿਰ ਸਾਰੇ ਕੰਮ ਮੁੱਕ ਗਏ। ਇਸੇ ਤਰ੍ਹਾਂ ਜਿਤਨੀ ਦੇਰ ਤੱਕ ਦੀ ਵਾਸ਼ਨਾ ਹਨ ਉਤਨੀ ਦੇਰ ਤੱਕ ਵਾਰ ਵਾਰ ਸੁਖੀ ਹੋਣ ਦੀ ਇੱਛਾ ਰੱਖ ਕੇ ਜਨਮ ਹਾਰਦਾ, ਜੰਮਦਾ, ਮਰਦਾ, ਬਲਕਿ ਅਨੇਕ ਨਿਸ਼ਿਧ ਜੋਨੀਆਂ 'ਚ ਫਿਰਦਾ ਹੈ। ਫਿਰ ਇਹ ਪੁੱਛਿਆ ਕਿਹੜੀ ਕਿਹੜੀ ਵਾਸ਼ਨਾ ਕਿਸ ਜਨਮ ਦਾ ਹੇਤੂ ਹੈ, ਉਹ ਵੀ ਦੱਸੋ। ਸ਼ਬਦ ਉਚਾਰਨ ਕਰਕੇ ਦੱਸਿਆ ਤ੍ਰਿਲੋਚਨ ਜੀ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਨਹੀਂ ਜੁਮਰੈ, ਸਰਪ ਜੋਨ ਬਲ ਬਲਬ ਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਮਰਨ ਵੇਲੇ ਜੀ ਦਾ ਖਿਆਲ ਧਨ ਵਿੱਚ ਰਹਿ ਗਿਆ, ਬੁੱਤ ਪ੍ਰਸਤੀ ਅਤੇ ਅਟੰਗਨ ਕਰਨ ਵਾਲੇ ਦਾ ਖਿਆਲ ਦੇਣ, ਅੰਤ ਕਾਲ ਜੀ ਦਾ ਖਿਆਲ ਮਾਇਆ ਧਨ ਵਿੱਚ ਰਹਿ ਗਿਆ, ਕੋਈ ਸ਼ਕਤੀ ਨਹੀਂ ਜਿਹੜੀ ਉਸਨੂੰ ਸੱਪ ਜੋਨ ਤੋਂ ਬਚਾ ਲਵੇ, ਜ਼ਰੂਰ ਸੱਪ ਬਣੇਗਾ ਉਹ। ਮਰਨ ਵੇਲੇ ਜੀ ਦਾ ਖਿਆਲ ਲੱਗਿਆ ਇੰਨਾ ਧਨ ਮੇਰਾ ਬੈਂਕ 'ਚ ਰਹਿ ਗਿਆ, ਇੰਨਾ ਉਹ ਤੋਂ ਲੈਣਾ ਸੀ, ਆਹ ਹੋ ਗਿਆ, ਕਿਸੇ ਸ਼ਕਲ ਵਿੱਚ ਧਨ ਵਿੱਚ ਖਿਆਲ ਰਹੇ ਜੇ ਸੱਸ ਉਹਨੂੰ ਸੱਪ ਦੀ ਜੋਨ ਨਹੀਂ ਮਿਲਦੀ। ਅੱਗੇ ਜਿਸ ਦਾ ਖਿਆਲ ਅੰਤਕਾਲ ਵਿੱਚ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੁਮਰੇ, ਵਿਸ਼ਵਾ ਜੋਨ ਬਲ ਉੱਠਦਾ ਹੈ। ਅਤੇ ਅਖੀਰ ਜੀ ਦਾ ਖਿਆਲ ਇਸਤਰੀ ਵਿੱਚ ਰਹਿ ਗਿਆ, ਇਹ ਆਦਮੀ ਵਿੱਚ ਰਹਿ ਜਾਵੇ, ਉਹਨੂੰ ਜ਼ਰੂਰ ਵਿਸ਼ਵਾ ਜੋਨ ਨਹੀਂ ਮਿਲਦੀ ਹੈ। ਇਸ ਗੱਲ ਨੂੰ ਕੋਈ ਵੀ ਮੇਟਣ ਸਮਰੱਥ ਨਹੀਂ, ਇਹ ਈਸ਼ਵਰੀ ਨੇਤ ਹੈ, ਕਾਨੂੰਨ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੁਮਰੇ, ਸ਼ੁਕਰ ਜਾਨ ਬਲ ਉੱਠਦਾ ਹੈ। ਜਿਹਦਾ ਪੁੱਤਰਾਂ ਦੀਆਂ ਜੀ ਖਿਆਲ ਰਹਿ ਗਿਆ, ਸੂਰੀ ਬਣਦਾ, 12 ਬੱਚੇ ਹੁੰਦੇ ਸੂਰੀ ਅਤੇ ਗੰਦਾ ਖਾਂਦਾ, ਇਹੋ ਜਿਹੀ ਜੋਨੀ। ਫਿਰ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੋ ਪ੍ਰੇਤ ਜੋਨ ਹੁੰਦਾ, ਜਿਹਦਾ ਖਿਆਲ ਮੰਦਰਾਂ ਮਕਾਨਾਂ 'ਚ ਰਹਿ ਗਿਆ ਉਹ ਪ੍ਰੇਤ ਬਣਦਾ। ਤਾਂ ਤੇ ਇਹ ਸਾਰੀਆਂ ਜਿਹੜੀਆਂ ਇਹ ਵੀ ਬੁੱਧ ਹੀ ਹਨ, ਇਹ ਵੀ ਸ਼ਕਲਾਂ ਹੀ ਹਨ, ਇਹਨਾਂ ਤੋਂ ਉੱਚਾ ਉਠਾ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਜਿਹੜਾ ਸਰੀਰ ਛੱਡਦਾ ਉਹ ਕਿੱਥੇ ਜਾਊ? ਉਹ ਗੁਰੂ ਕੇ ਲੋਕ ਨੂੰ ਜਾਊ, ਸੱਚਖੰਡ ਨੂੰ ਜਾਊ। ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੁਮਰੇ, ਬਦਲ ਤ੍ਰਿਲੋਚਨ ਤੇ ਨਰਮੁਕਤਾ ਪਿਤਾਂਬਰ ਵਾਂ ਕੇ ਹਿਰਦੇ ਵਸ। ਤਾਂ ਤੇ ਇਹ ਜਿਹੜਾ ਬੁੱਤ ਹੈ ਸਾਸਨ, ਸਾਰੇ ਦੁੱਖਾਂ ਨੂੰ ਭੁੱਟਣ ਵਾਲਾ ਹੈ, ਮੰਨ ਲਓ ਥੋੜ੍ਹੀ ਦੇਰ ਵਾਸਤੇ ਬੁੱਤ ਪ੍ਰਸਤੀ ਹੈ, ਮੁਕਤੀ ਧੱਕੇ ਨਾਲ ਨਹੀਂ, ਦੁੱਖਾਂ ਤੋਂ ਵਰੀ ਧੱਕੇ ਨਾਲ ਨਹੀਂ ਹੁੰਦਾ, ਕਾਨੂੰਨ ਹੈ, ਰੱਬੀ ਕਾਨੂੰਨ ਦੁਆਰਾ ਹੁੰਦਾ। ਕਿਉਂ ਦੱਸਦੇ ਨੇ? ਬੁੱਤ ਪ੍ਰਸਤੀ ਕਰਦੇ ਕਰਦੇ ਖੁਦਾ ਪ੍ਰਸਤ ਬਣ ਗਏ, ਖੁਦਾ ਪ੍ਰਸਤੀ ਕਰਦੇ ਕਰਦੇ ਖੁਦ ਪ੍ਰਸਤ ਬਣ ਗਏ, ਖੁਦ ਪ੍ਰਸਤੀ ਕਰਦੇ ਕਰਦੇ ਖੁਦ ਮਸਤ ਬਣ ਗਏ। ਹੌਲੀ ਹੌਲੀ ਇਉਂ ਹੌਲੀ ਇਸ ਬਿਰਤੀ ਨੇ ਆਪਣੇ ਆਪੇ ਵਿੱਚ ਆਤਮਾ ਦੇ ਵਿੱਚ ਲੀਨ ਹੋਣਾ ਹੈ। ਅਤੇ ਖਿਆਲ ਕਰੋ ਗੁਰੂ ਮੂਰਤ ਦਾ ਮਤਲਬ ਖਿਆਲਾਤ ਜਿਹੜੇ ਫਜ਼ੂਲ ਉੱਠਦੇ ਹਨ, ਪੂਰੇ ਉੱਠਦੇ ਹਨ, ਇੱਧਰ ਉੱਧਰ ਬੇਚੈਨ ਕਰਦੇ ਨੇ ਮਨ ਨੂੰ, ਜਦੋਂ ਗੁਰੂ ਸਰੂਪ ਦੇ ਧਿਆਨ ਵਿੱਚ ਅੰਦਰ ਮਹਿਵ ਹੋ ਜਾਏਗਾ, ਸਾਰੇ ਉਹ ਧਿਆਨ ਖਤਮ ਹੋ ਕੇ ਸਿਮਰਨ ਧਿਆਨ ਦੁਆਰਾ ਇੱਕ ਥਾਂ ਬਿਰਤੀ ਟਿਕ ਜਾਏਗੀ। ਉਹਦੀ ਅਵਸਥਾ ਤਾਂ ਇਹ ਦੱਸੀ ਹੈ, ਗੁਰੂ ਕੀ ਮੂਰਤ ਹਿਰਦੇ ਵਸਾਏ, ਜੋ ਇੱਛੇ ਹੋਰ ਕਹਿਣਾ, ਜੋ ਇੱਛੇ ਸੋਈ ਫਲ ਪਾਏ, ਕਿਤਨੀ ਤਾਕਤ ਹੈ। ਸੋ ਇਸ ਨੂੰ ਬੁੱਤਪ੍ਰਸਤੀ ਕਹਿਣਾ ਹੈਰਾਨੀ ਦੀ ਗੱਲ ਹੈ। ਹਾਂ, ਬੁੱਤਪ੍ਰਸਤੀ ਉਹ ਕਹਿ ਸਕਦਾ ਹੈ ਜਿਹੜਾ ਬ੍ਰਹਮ ਗਿਆਨੀ ਹੈ, ਜਿਸ ਦੀ ਬਿਰਤੀ ਨਿਰਾਕਾਰ ਚਿਰਾਕਾਸ਼ ਵਿੱਚ ਸਥਿਤ ਹੋ ਚੁੱਕੀ ਹੋਈ ਹੈ, ਉਹ ਇਸ ਗੱਲ ਨੂੰ ਕਹਿ ਸਕਦਾ ਹੈ। ਪਰ ਉਹ ਕਹਿੰਦਾ ਨਹੀਂ, ਉਹ ਜਾਣਦੇ ਨੇ ਵੀ ਇਸ ਤਰੀਕੇ ਫਿਰ ਇੱਥੇ ਪਹੁੰਚੀਂਦਾ ਹੈ। ਉਹ ਕਿਵੇਂ ਕਹਿੰਦੇ, ਕਹਿਣ ਵਾਲੇ ਜਿਹੜੇ ਹਨ ਉਹ ਕਮਾਉਂਦੇ ਨਹੀਂ ਹਨ, ਉਸ ਰੌਲਾ ਰੌਲਾਈਏ ਸਵਾਲ ਹੀ ਝਗੜੀ ਝਗੜੀ ਹੋ, ਇਹਨੂੰ ਜ਼ਿਆਦਾ ਤੁਸੀਂ ਉਹਨੂੰ ਲੋਕਾਂ ਦੇ ਪਾਸ। ਤਾਂ ਤੇ ਆਓ, ਗੁਰੂ ਮੂਰਤ ਦਾ ਧਿਆਨ ਔਰ ਨਾਮ ਦਾ ਗੁਰਮੰਤਰ ਦਾ ਸਿਮਰਨ, ਇਹ ਜਾਇਜ਼ ਗੱਲ ਮਨ ਦੀ ਸਥਿਤੀ ਵਾਸਤੇ ਰੱਖੀ ਹੋਈ ਹੈ।
ਮਨ ਮੇ ਧਰੀਏ ਧਿਆਨ ਗੁਰਾਂ ਦੀ
ਸ਼ੀਸ਼ੇ ਨੂੰ ਬਿਲਕੁਲ ਵਾਹਿਗੁਰੂ ਦੇ ਦੀਦਾਰ ਵਾਸਤੇ ਖਾਲੀ ਕਰਨਾ, ਸਫਾ ਕਰਨਾ। ਸੋ ਚਤੁਰਭੁਜ ਦਾ ਧਿਆਨ ਦੱਸਿਆ ਔਰ ਖੁਸ਼ ਮੰਤਰ ਦਾ ਜਾਪ ਦੱਸਿਆ, ਪ੍ਰਾਣਾਯਾਮ ਮਾਰਗ ਦੱਸਿਆ। ਤਾਂ ਧਰੂਣ ਨੇ ਜਿਸ ਵਕਤ ਇਹ ਸਿੱਖਿਆ ਲਈ ਨਾਰਦ ਜੀ ਦੇ, ਇਸਦੇ ਅਨੁਸਾਰ ਸ਼ੌਕ ਤਾਂ ਹੈ ਹੀ ਸੀ, ਲਗਨ ਤਾਂ ਜ਼ਬਰਦਸਤ ਸੀ ਉਹਦੇ ਚਿੱਤ ਵਿੱਚ। ਸੋ ਸ਼ੌਕ ਦੇ ਨਾਲ ਦਿਨਰਾਤ ਉਸੇ ਤਰੀਕੇ ਸਿਰ ਆਹਿਸਤਾ ਆਹਿਸਤਾ ਅਭਿਆਸ ਵਧਾਉਣਾ ਸ਼ੁਰੂ ਕੀਤਾ। ਕੋਈ ਕੰਮ ਜਿਹੜੇ ਕਰਨ ਵਾਲੇ ਸਿਆਣੇ ਪੁਰਸ਼ ਕਰਦੇ ਨੇ, ਆਹਿਸਤਾ ਆਹਿਸਤਾ ਉਸਦਾ ਅਭਿਆਸ ਕੀਤਾ ਜਾਵੇ, ਖੇਦ ਨਹੀਂ ਹੁੰਦਾ, ਤਕਲੀਫ ਨਹੀਂ ਹੁੰਦੀ ਔਰ ਸਫਲਤਾ ਅੱਛੀ ਹੁੰਦੀ ਹੈ। ਸੋ ਇੱਕ ਲੱਤੀ ਬਹੁਤ ਜ਼ਿਆਦਾ ਖੇਚਲ ਕਰ ਦਿੱਤੀ ਜਾਵੇ, ਜ਼ਿਆਦਾ ਅਭਿਆਸ, ਉਹ ਫਿਰ ਅਕਸਰ ਨੁਕਸਾਨਦੇਹ ਹੁੰਦੇ ਹੀ। ਹੌਲੀ 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 ਸਟੈਪ ਬਾਈ ਸਟੈਪ ਵਧਾਉਣਾ ਸ਼ੁਰੂ ਕੀਤਾ ਧਰੂ ਨੇ, ਉਸ ਧਿਆਨ ਦੁਆਰਾ ਪ੍ਰਾਣਾਯਾਮ ਸ਼ੁਰੂ ਕੀਤਾ। ਹੌਲੀ 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 ਮਨ ਟਿਕਦਾ 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 ਇਕਾਗਰਤਾ ਪਕੜਦਾ ਚਲਾ ਗਿਆ। ਆਖਰੀ ਸਟੇਜ 'ਤੇ ਮਨ ਬਿਲਕੁਲ ਅਮਨ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਯਾਨੀ ਮਨ ਕੀ ਹੈ? ਸਿੰਗਲ ਵਿਕਲ ਥੋਟ ਟ੍ਰਿਪਸ, ਜਿਵੇਂ ਸਰੋਵਰ ਦੇ ਵਿੱਚ ਕਿਸੇ ਤਲਾਅ ਦੇ ਵਿੱਚ ਹਵਾ ਦੇ ਵੇਗ ਨਾਲ ਲਹਿਰਾਂ ਉੱਠਣ ਲੱਗ ਪੈਂਦੀਆਂ, ਉਸਦੀ ਸਤਾ ਨੂੰ ਬੇਚੈਨ ਕਰ ਦਿੰਦੀਆਂ। ਅਗਰ ਹਵਾ ਹੌਲੀ ਹੌਲੀ ਘੱਟਦੀ 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 ਬਿਲਕੁਲ ਬੰਦ ਹੋ ਜਾਏ, ਉਹ ਲਹਿਰਾਂ ਵੀ ਬੰਦ ਹੋ ਜਾਂਦੀਆਂ, ਉਹ ਜਿਹੜੀ ਤਲਾਅ ਦੀ ਸਤਾ ਬਿਲਕੁਲ ਸ਼ਾਂਤ ਹੋ ਜਾਂਦੀ। ਇਸੀ ਤਰ੍ਹਾਂ ਮਨ ਦੀ ਹਾਲਤ, ਮਨ ਦੇ ਵਿੱਚ ਫੁਰਨੇ ਉੱਠੀ ਜਾਣੇ, ਫੁਰਨੇ ਉੱਠੇ ਜਿੰਨੇ ਮਹਿਲ ਕੰਮਾਂ ਵਿੱਚ ਇਨਸਾਨ ਬੁਰੀ ਸੰਗਤ ਵਿੱਚ ਮੂਵ ਕਰਦਾ ਹੈ, ਬੁਰੇ ਲਿਟੇਚਰ ਪੜ੍ਹਦਾ ਹੈ, ਉਨਾ ਜਿਹੜੇ ਫੁਰਨੇ ਬੁਰੇ ਔਰ ਛੇਤੀ ਛੇਤੀ ਉੱਠਣਗੇ, ਉਨਾ ਜ਼ਿਆਦਾ ਮਨ ਨੂੰ ਬੇਚੈਨ ਕਰਨਗੇ, ਮਨ ਨੂੰ ਦੁਖੀ ਕਰਨਗੇ। ਜਿਉਂ ਜਿਉਂ ਫਿਰ ਸਤਸੰਗ ਕਰਦਾ ਹੌਲੀ ਹੌਲੀ, ਇਹਦਾ ਮਨ ਸ਼ੁੱਧ ਹੁੰਦਾ, ਖਿਆਲ ਸਵੱਛ ਹੁੰਦੇ ਚਲੇ ਜਾਂਦੇ ਨੇ ਔਰ ਭਜਨ ਬਾਣੀ ਵੱਲ ਪ੍ਰਵਿਰਤੀ ਹੁੰਦੀ ਹੈ। ਇਹ ਮਨ ਟਿਕਦਾ 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 ਹੌਲੀ ਹੌਲੀ ਜਿਉਂ ਜਿਉਂ ਅਭਿਆਸ ਕਰਦਾ ਬਿਲਕੁਲ ਇਕਾਗਰ, ਆਖਰੀ ਸਟੇਜ ਮਨ ਦੀ ਅਮਨ ਅਵਸਥਾ ਹੋ ਜਾਂਦੀ ਹੈ, ਬਿਲਕੁਲ ਫੁਰਨੇ ਬੰਦ ਹੋ ਜਾਣੇ, ਇੱਕ ਰਸ ਜਾਣੀ ਅਫੁਰ ਅਵਸਥਾ ਹੋਣੀ। ਇਉਂ ਕਰਕੇ ਤਨੂ ਨੇ ਆਹਿਸਤਾ ਆਹਿਸਤਾ ਅਭਿਆਸ ਵਧਾਉਣਾ ਸ਼ੁਰੂ ਕੀਤਾ। ਕਰਦੇ ਕਰਦੇ ਥੋੜ੍ਹਾ ਥੋੜ੍ਹਾ ਵਧਦੇ 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 ਕਾਫੀ ਦੇਰ ਦੇ ਵਿੱਚ ਉਹਦਾ ਮਨ ਬਿਲਕੁਲ ਅਚਲ ਹੋ ਗਿਆ, ਜਾਣੀ ਨਿਰਵਿਕਲਪ ਸਮਾਧ ਵਿੱਚ ਲੀਨ ਹੋ ਗਿਆ। ਯਾਤਾ ਧਿਆਨ ਦੇ ਪਹਿਲੇ ਤ੍ਰਿਪਤੀ ਹੁੰਦੀ ਹੈ ਮਨ ਦੇ ਤਿੰਨ ਛੇ, ਵੈਸੇ ਮਨ ਦੇ ਤਾਂ ਲੱਖਾਂ ਟੁਕੜੇ ਹੋਏ ਹੋਏ ਨੇ, ਮਨ ਦੇ ਤਿੰਨ ਹਿੱਸੇ ਹੋਏ, ਪਹਿਲਾਂ ਧਿਆਤਾ ਧਿਆਨ ਫਿਰ ਤਿੰਨ ਹਿੱਸਿਆਂ ਵਿੱਚ ਇਹਨੂੰ ਲਿਆਉਣਾ, ਕਿਉਂ ਤਾਂ ਉਸੇ ਇੱਕ ਕਰ ਦੇਣਾ ਹੈ। ਇਉਂ ਕਰਦੇ 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 ਸੋ ਅਖੀਰ ਮਨ ਜਿਹੜਾ ਹੈ ਬਿਲਕੁਲ ਨੁੱਧ ਹੋਣ ਲੱਗ ਪਿਆ। ਇਸ ਅਵਸਥਾ ਦੇ ਵਿੱਚ ਇਹਦੀ ਅਵਸਥਾ ਦੇਵਤਾਵਾਂ ਤੋਂ ਵੀ ਸੱਚੀ ਹੁੰਦੀ ਹੈ, ਇੰਦਰ ਨੂੰ ਫਿਕਰ ਪੈਂਦਾ ਜੋ ਕੋਈ ਤਪੱਸਿਆ ਕਰਦਾ ਸਵਰਗ ਦਾ ਰਾਜਾ ਇੰਦਰ। ਉਸਨੇ ਕੋਸ਼ਿਸ਼ ਕੀਤੀ ਵੀ ਇਸ ਨੂੰ ਡੁਲਾਇਆ ਜਾਵੇ, ਕਿਵੇਂ ਐਸਾ ਨਾ ਹੋਵੇ ਕਿਤੇ ਮੇਰਾ ਰਾਜਮੰਗਲ ਦੇ ਮੈਨੂੰ ਗਿਰਨਾ ਪਵੇ ਉੱਥੋਂ। ਉਸਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਲੇਕਿਨ ਜਿਸਦਾ ਮਨ ਅਚਲ ਹੈ ਉਸ 'ਤੇ ਕਿਸੇ ਡੋਲ ਡੁਲਾਵੇ ਨੇ ਅਸਰ ਨਹੀਂ ਹੋਇਆ ਕਰਦਾ। ਅਖੀਰ ਇੰਦਰ ਜਾ ਕੇ ਭਗਵਾਨ ਦੇ ਪਾਸ ਰੋਣ ਲੱਗਿਆ, ਮਿਹਰ ਕਰੋ, ਕਿਰਪਾ ਕਰੋ, ਮੇਰੀ ਰੱਖਿਆ ਕਰੋ, ਧਰੂ ਨੇ ਬੜੀ ਕਠਿਨ ਤਪੱਸਿਆ ਆਰੰਭੀ ਹੈ, ਐਸਾ ਨਾ ਹੋਵੇ ਕਿਤੇ ਮੇਰੇ ਸਵਰਗਰਾਜ ਦੀ ਇੱਛਾ ਰੱਖਦਾ ਹੋਵੇ। ਭਗਵਾਨ ਕਹਿੰਦੇ ਤੂੰ ਘਬਰਾਉਣਾ ਡਰਨਾ, ਉਹ ਤੇਰੇ ਸਵਰਗਰਾਜ ਦੀ ਇੱਛਾ ਰੱਖ ਕੇ ਤਪ ਨਹੀਂ ਕਰ ਰਿਹਾ, ਉਸਨੇ ਅਟਲ ਪਦਵੀ ਦੀ ਇੱਛਾ ਰੱਖ ਕੇ ਤਪੱਸਿਆ ਆਰੰਭੀ ਹੈ। ਮੈਂ ਜਾਣਦਾ ਹਾਂ ਹੁਣ ਉਸ ਦੀ ਤਪੱਸਿਆ ਪੂਰੀ ਹੋ ਗਈ ਹੈ, ਉਸਨੂੰ ਵਰ ਦੇਣਾ ਜੋ ਚਾਹੁੰਦਾ। ਤੋ ਫਿਰ ਉਹਨਾਂ ਦੀ ਅਚਲ ਸਮਾਧੀ ਸੀ ਜਿੱਥੇ, ਉੱਥੇ ਭਗਵਾਨ ਜਿਸ ਸ਼ਕਲ ਦਾ ਕੋਈ ਧਿਆਨ ਕਰੀਏ ਉਸੀ ਸ਼ਕਲ ਵਿੱਚ ਭਗਵਾਨ ਦਰਸ਼ਨ ਲਿਆ ਕਰਦੇ। ਕਹਿਦਾ ਹੈ ਸਵਯੰ ਚਤੁਰਭੁਜੀ ਚ ਆ ਕੇ ਬਾਹਰੋਂ ਆਵਾਜ਼ ਦਿੱਤੀ, ਬੇਟਾ ਤਰੁਣ ਮੈਂ ਆ ਗਿਆ। ਉਹਦੀ ਸਮਾਧੀ ਅਚਲ ਸੀ, ਬਿਰਤੀ ਬਿਲਕੁਲ ਅੰਤਮ ਹੋਈ ਸੀ, ਇਹ ਜੇ ਛੋਟੇ ਛੋਟੇ ਆਵਾਜ਼ਾਂ ਉਸਨੂੰ ਕੈਸੇ ਸੁਣ ਸਕਦੀਆਂ। ਪ੍ਰਾਣਾਯਾਮੀ ਦੀ ਸਮਾਧੀ ਤਾਂ ਇਹੀ ਹੁੰਦੀ, ਮੇਰੇ ਖਹਿ ਖਹਿ ਲੰਘੀ ਜਾਣਾ ਫਿਰ ਵੀ ਸਰੀਰ ਦਾ ਪਤਾ ਨਹੀਂ। ਸਵਯੰ ਇਸ ਤਰੀਕੇ ਸਿਰ ਖੈਰ ਆਪਣੀ ਸ਼ਕਤੀ ਨਾਲ ਉਸ ਅੰਤਰੀ ਜਿਸ ਸਰੂਪ ਦੇ ਵਿੱਚ ਦਿਵਲੀਨ ਸੀ ਤੂੰ ਉਸਨੂੰ ਖਿੱਚਿਆ, ਅੰਦਰ ਸ਼ਕਣਾ ਮਨ ਦੇ ਕੋਲ ਆ ਕੇ ਨੇਤਰ ਖੋਲ੍ਹੇ, ਅੱਗੇ ਭਗਵਾਨ ਖੜ੍ਹੇ ਤੂੰ ਚਰਨਾਂ 'ਤੇ ਡਿੱਗਿਆ ਅਤੇ ਵਾਰ ਵਾਰ ਨਮਸਕਾਰਾਂ ਕਰਦਾ ਹੈ। ਜਿਵੇਂ ਭਾਈ ਹੇਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਗਿਆ ਸੀ। ਭਾਈ ਹੇਮਾ ਇੱਕ ਸਿੱਖ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਔਰ ਅੰਮ੍ਰਿਤ ਵੇਲੇ ਰੋਜ਼ ਪਹਿਰਾ ਕੇ ਇਸ਼ਨਾਨ ਆਦਿ ਕਰਕੇ ਗੁਰੂ ਸਰੂਪ ਦਾ ਧਿਆਨ ਗੁਰਮੰਤਰ ਦਾ ਨਾਮ ਦਾ ਅਭਿਆਸ ਕਰਦਾ ਹੈ। ਇਸੇ ਤਰ੍ਹਾਂ ਕਾਫੀ ਦੇਰ ਤੱਕ ਅਭਿਆਸ ਕਰਦੇ ਕਰਦੇ ਅੱਜ ਉਸਦੇ ਚਿੱਤ ਵਿੱਚ ਖਿੱਚ ਪਈ। ਆਪਣੀ ਛਪਰੀ ਦੇ ਵਿੱਚ ਜਿੱਥੇ ਉਹਦਾ ਨਿਵਾਸ ਸੀ ਇੱਕ ਆਸਣ ਗੁਰੂ ਵਾਸਤੇ ਵਿਛਾਇਆ, ਅੰਤਰੀ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ, ਵਾਰ ਵਾਰ ਗੁਰੂ ਸਰੂਪ ਦਾ ਧਿਆਨ ਕਰਕੇ ਬੇਨਤੀਆਂ ਕਰਦਾ ਹੈ। ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ, ਨੇਤਰਾਂ ਵਿੱਚੋਂ ਉਹ ਪਾਣੀ ਬਣ ਕੇ ਖਿੱਚੇ ਗਿਰਦਾ, ਪੈਂਦੇ ਵਸੀ ਖੁਦ ਇਉਂ ਪ੍ਰਾਰਥਨਾ ਕਰਦਾ,
ਦਿਓ ਦਰਸ਼ ਗੁਰ ਮੇਰੇ
ਧਿਆਨ ਕਰਦਾ ਕਰਦਾ ਵਾਰ ਵਾਰ ਬੇਨਤੀਆਂ ਕਰਦਾ ਕਰਦਾ ਸਮਾਧਿਸ਼ਟ ਹੋ ਜਾਂਦਾ। ਪਰਮੇਸ਼ੁਰ ਕਹਿੰਦਾ, ਗੁਰੂ ਕਹਿੰਦਾ, ਪ੍ਰੇਮੀ ਮੈਨੂੰ ਵੀ ਖਿੱਚ ਲੈਂਦੇ ਪ੍ਰੇਮ ਦੀਆਂ ਜੰਜੀਰਾਂ ਵਿੱਚ ਪਾ ਕੇ, ਮੈਨੂੰ ਵੀ ਕਈ ਦਫਾ ਨਿਰਾਕਾਰ ਤੋਂ ਸਾਕਾਰ ਹੋਣਾ ਪੈਂਦਾ ਹੈ, ਦੂਰ ਦੂਰ ਜਾ ਕੇ ਪ੍ਰੇਮੀਆਂ ਨੂੰ ਦਰਸ਼ਨ ਦੇਣ। ਜਦੋਂ ਪ੍ਰੇਮ ਦੀ ਖਿੱਚ ਪੈਂਦੀ ਹੈ ਮੈਂ ਤੁਰਿਆ ਹੀ ਨਹੀਂ ਹੁੰਦਾ, ਬਲਕਿ ਇਉਂ ਦੱਸਦਾ ਹੈ
ਚਰਨ ਸ਼ਰਨ ਗੁਰੂ ਏਕ ਪੈਂਦਾ ਜਾਏ ਚਲ
ਸਤਿਗੁਰੂ ਕੋਲ ਪਿੰਡ ਆਗੇ ਹੋਏ ਲੇਟ ਹੈ। ਗੁਰੂ ਤਾਂ ਕਹਿੰਦਾ ਪੂਰੀ ਸ਼ਰਧਾ ਨਾਲ, ਸੌ ਫੀਸਦੀ ਸ਼ਰਧਾ ਨਾਲ, ਜੇ ਸਿੱਖ ਮੇਰੇ ਵੱਲ ਇੱਕ ਕਦਮ ਉਠਾਉਂਦਾ ਹੈ, ਮੈਂ ਕਰੋੜ ਕਦਮ ਅੱਗੇ ਹੋ ਕੇ ਉਹਨੂੰ ਲੈਂਦਾ। ਜੇ ਪੂਰੇ ਪ੍ਰੇਮ ਨਾਲ ਸਿੱਖ ਮੈਨੂੰ ਇੱਕ ਵਾਰ ਯਾਦ ਕਰਦਾ ਹੈ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹਿਮ ਵਾਰੰਬਾਰ ਬੁਖੇ, ਇੱਕ ਵਾਰੀ ਪ੍ਰੇਮ ਨਾਲ ਮੈਨੂੰ ਯਾਦ ਕਰਦਾ ਗੁਰੂ, ਕਹਿੰਦੇ ਮੈਂ ਉਸਨੂੰ ਵਾਰ ਵਾਰ ਯਾਦ ਕਰਦਾ। ਪਾਵਨੀ ਭਗਤ ਭਾਇ ਕੌਡੀ ਅਗਰ ਭਾਵ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇ। ਸ਼ਰਧਾ ਨਾਲ, ਪ੍ਰੇਮਾ ਭਗਤੀ ਨਾਲ ਸਿੱਖ ਇੱਕ ਕੌਡੀ ਭੇਟਾ ਕਰਦਾ ਗੁਰੂ, ਕਹਿੰਦੇ ਮੈਂ ਉਹਦੇ ਖਜ਼ਾਨੇ ਭਰਦਾ। ਸਤਿਗੁਰੂ ਦਿਆ ਨਿਤ ਮੈਂ ਅਗਾਰ ਬੋ ਨਮੋ 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 ਨੇਤ ਨੇਤ ਨੇਤ। ਕਿਉਂ ਭਾਈ, ਇਵੇਂ ਦੀ ਪ੍ਰੇਮ ਦੀ ਅਵਸਥਾ ਦੇਖ ਕੇ ਰਾਤ ਦਾ ਸਮਾਂ ਹੈ, ਛੋਟਾ ਜਿਹਾ ਇੱਕ ਦੀਵਾ ਟਿਮਟਮਾਉਂਦੇ ਛੱਪਰੀ ਦੇ ਵਿੱਚ, ਸੋ ਦਰਵਾਜ਼ਾ ਫਾਟਕ ਬੰਦ ਹੈ। ਹੌਲੀ ਦੇ ਕੇ ਗੁਰੂ ਜੀ ਨੇ ਦਰਵਾਜ਼ਾ ਖੋਲ੍ਹ ਕੇ ਆਸਣ ਦੇ ਉੱਪਰ ਜਾ ਕੇ ਚੌਂਕੜਾ ਲਗਾ ਲਿਆ, ਜਿੱਥੇ ਭਾਈ ਨੇ ਸਮਾਦਿਸ਼ਟ ਬੈਠਾ ਸੀ, ਅੰਤਰਮੁਖ ਬਿਤੀ ਕਰੀ ਬੈਠਾ ਸੀ। ਕੁਛ ਦੇਰ ਉਹਦੇ ਚਿਹਰੇ ਵੱਲ ਤੱਕਦੇ ਰਹੇ, ਅਸੀਂ ਹੌਲੀ ਆਵਾਜ਼ ਦਿੱਤੀ, ਭਾਈ ਜੀ ਮੈਂ ਆ ਗਿਆ। ਪਰ ਉਹਦੀ ਬਿਰਤੀ ਬਿਲਕੁਲ ਅੰਤਰਮੁਖ ਹੋ ਚੁੱਕੀ ਸੀ। ਅਸੀਂ ਆਪਣੀ ਸ਼ਕਤੀ ਦੁਆਰਾ ਅੰਦਰੋਂ ਉਸਦੀ ਸੁਰਤ ਨੂੰ ਟੁੰਮਿਆਂ ਹਿਲਾਇਆ, ਨੇਤਰ ਖੁੱਲ੍ਹੇ, ਕੀ ਦੇਖਦਾ ਭਾਈ ਜੀ ਮੈਂ? ਜਿਸ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਪ੍ਰਾਰਥਨਾ ਕਰਦਾ ਕਰਦਾ ਲੀਨ ਹੋ ਗਿਆ ਸੀ, ਉਹ ਸਾਹਮਣੇ ਬੈਠਾ, ਚਰਨਾਂ ਉੱਪਰ ਸੀਸ ਰੱਖੇ। ਸੋ ਚਰਨਾਂ ਨੂੰ ਅੰਸ਼ੂਆਂ ਦੇ ਨਾਲ ਗੁਰੂ ਜੀ ਦਾ ਪਵਿੱਤਰ ਅਸ਼ਟਕਮਲ ਸਿਰ 'ਤੇ ਫਿਰ ਰਿਹਾ ਹੈ, ਪਿੱਠ 'ਤੇ ਫਿਰ ਰਿਹਾ ਹੈ, ਅਤੇ ਉਸਨੂੰ ਨਿਹਾਲ ਨਿਹਾਲ ਦੇ ਵੱਖ ਹੋ ਰਹੇ ਹਨ। ਉਸਦੇ ਮਨ ਦੇ ਸਾਰੇ ਛੋਲ ਕੱਢਦੇ ਚਲੇ ਜਾਂਦੇ ਹਨ। ਉਸ ਮੌਕੇ ਹੀ ਗੁਰੂ ਜੀ ਨੇ ਇੱਕ ਸ਼ਬਦ ਹੀ ਉਚਾਰਨ ਕੀਤਾ ਸੀ,
ਜਿੱਥੇ ਗੁਣ ਜੀ ਹਰੀ ਦੇ ਗਾਏ ਬਲੀਆ ਸੁਆਮੀ Thank you.
ਅਲੀ ਸੁਹਾਵੀ ਚਾਦਰ ਜਾਂ ਮੈਂ ਗੁਰੂ ਪਾਏ ਕਿਤੇ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ ਆਨੰਦ ਗਰੀਬੀ ਸਾਧ ਜਿਤ ਪਰ ਕਿਤੇ ਆਏ ਜਲ ਜਾਏ ਬੜੱਪਣਾ ਮਾਇਆ ਲੁਪਟਾਏ ਨਗਨ ਫਿਰ ਤਰੰਗ ਏਕ ਕੇ ਉਹ ਸ਼ੋਭਾ ਪਾਏ ਪਾਠ ਪਟੰਬਰ ਵਿਰਥਿਆ ਜਿਤਾ ਚਲੋ ਪਾਏ ਕਿਸ਼ਨ ਪੀਸ ਉੱਠ ਕਾਮ ਲਿਖ ਸੁਖਮਨ ਸੰਤੋਖ ਪਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹੀਂ ਪਾਏ ਸਭ ਕੁਛ ਤੁਮਰੇ ਹਾਥ ਪਰਬ ਆਪ ਕਰੇ ਕਰਾਏ ਸਾਥ ਸਾਥ ਸਿਮਰਤ ਰਹਾਂ ਨਾਨਕ ਦਾਨ
ਜਿੱਥੇ ਗੁੰਜੀ ਹਰੀ ਦੇ ਗਾਏ
ਕੀਤਾ ਇਸੇ ਤਰ੍ਹਾਂ ਚਤੁਰਭੁਜ ਹੁਣ ਦਰਸ਼ਨ ਦੀਦਾਰ ਦੇਣ ਵਾਸਤੇ ਬਾਖੜੇ ਆਵਾਜ਼ ਦੇ ਰਹੇ ਤੁਹਾਨੂੰ ਬੇਟਾ ਮੈਂ ਆ ਗਿਆ ਪਰ ਉਸਦੀ ਸਮਾਧੀ ਅਚਲ ਅਖੀਰ ਆਪਣੀ ਸ਼ਕਤੀ ਦੁਆਰਾ ਉਸਦੀ ਸੁਰਤ ਨੂੰ ਅੰਦਰੋਂ ਹਿਲਾਇਆ ਟੁੰਮਿਆ ਤੁਹਾਨੂੰ ਨੇਤਰ ਖੋਲ੍ਹੇ ਕੀ ਦੇਖਦਾ ਜਿਸ ਰੂਪ ਦੇ ਧਿਆਨ ਵਿੱਚ ਮੈਂ ਹੋ ਕੇ ਲਿਵਲੀਨ ਹੋਇਆ ਸੀ ਉਹ ਸਾਹਮਣੇ ਖੜ੍ਹੇ ਚਰਨਾਂ 'ਤੇ ਸੀਸ ਰੱਖਿਆ ਨਮਸਕਾਰ ਸੋ ਭਗਵਾਨ ਨੇ ਕਿਹਾ ਤੂੰ ਮੈਂ ਤੇਰੀ ਤਪੱਸਿਆ ਭਗਤੀ 'ਤੇ ਬੜਾ ਪ੍ਰਸੰਨ ਹਾਂ ਐਂ ਕਿਉਂਕਿ ਅਟਲ ਪਦਵੀ ਦੀ ਇੱਛਾ ਰੱਖੀ ਹੈ ਇਸ ਵਾਸਤੇ ਬੜੀ ਦੇਰ ਤੱਕ ਤੂੰ ਅਟਲ ਪਦਵੀ ਦੇ ਵਿੱਚ ਅਸਥਿਤ ਰਹੇਗਾ ਔਰ ਤੇਰੇ ਪਿਤਾ ਦੀ ਆਯੂ ਬੜੀ ਥੋੜ੍ਹੀ ਰਹਿੰਦੀ ਹੈ ਤੇਰੇ ਭਰਾ ਦੀ ਉਮਰ ਵੀ ਬੜੀ ਥੋੜ੍ਹੀ ਰਹਿੰਦੀ ਹੈ ਹੁਣ ਤੂੰ ਘਰ ਜਾ ਉੱਥੇ ਜਾ ਕੇ ਬੜੀ ਦੇਰ ਤੱਕ ਇਹ ਰਾਜ ਵੀ ਕਰ ਔਰ ਪ੍ਰਜਾ ਨੂੰ ਵੀ ਭਗਤੀ ਦ੍ਰਿੜ ਕਰਵਾ ਰਾਜਾ ਅਗਰ ਭਗਤ ਹੋਵੇ ਪ੍ਰਜਾ ਕੁਦਰਤੀ ਭਗਤ ਹੋ ਜਾਇਆ ਕਰਦੇ ਜਾਂ ਰਾਜਾ ਤਖਤ ਕਰਦੇ ਇਸ ਵਾਸਤੇ ਪ੍ਰਜਾ ਭਗਤੀ ਕਰੇਗੀ ਇੱਕ ਕਿਸਮ ਦਾ ਦੁਨੀਆ ਬੈਕੁੰਠ ਬਣ ਜਾਇਆ ਕਰਦੀ ਹੈ ਸੁੱਖ ਸ਼ਾਂਤੀ ਨਾਲ ਲੋਕ ਵਸਿਆ ਕਰਦੇ ਹਨ ਇਸ ਵਾਸਤੇ ਜਾਂ ਤੂੰ ਮੇਰੇ ਵੱਲੋਂ ਹੁਣ ਜਿਸ ਅਵਸਥਾ ਦੇ ਵਿੱਚ ਤੈਨੂੰ ਅਸਥਿਤ ਸੀ ਉਸ ਆਨੰਦ ਨੂੰ ਛੱਡਣਾ ਨਹੀਂ ਸੀ ਚਾਹੁੰਦਾ। ਸਿੰਘ ਉਹ ਆਨੰਦ ਨੂੰ ਪਾ ਕੇ ਸਾਰੀ ਇੱਛਾ ਸ਼ਾਂਤ ਹੋ ਜਾਇਆ ਕਰਦੀਆਂ। ਤੈਨੂੰ ਪ੍ਰਾਰਥਨਾ ਕਰਦਾ ਪ੍ਰਭੂ ਅਗਰ ਮੇਰੇ 'ਤੇ ਮਿਹਰਬਾਨ ਹੋ, ਖੁਸ਼ ਹੋ ਤਾਂ ਮੈਨੂੰ ਇਸੀ ਰੰਗ ਵਿੱਚ ਰਹਿਣ ਦੇ। ਮੈਨੂੰ ਐਰਾਜ ਦੀ ਵੀ ਇੱਛਾ ਨਹੀਂ, ਮੈਨੂੰ ਅਟਲ ਪਦਵੀਆਂ ਦੀ ਵੀ ਇੱਛਾ ਨਹੀਂ ਹੈ। ਮੇਰੇ 'ਤੇ ਮਿਹਰ ਕੋ ਇਸ ਰੰਗ ਦੇ ਵਿੱਚ ਹੀ ਮਸਤ। ਸਾਹ ਸਿੰਘ ਉਤਨੀ ਦੇਰ ਤੱਕ ਹੀ ਮਨ ਦੇ ਵਿੱਚ ਇੱਛਾਵਾਂ ਹੁੰਦੀਆਂ, ਇੰਨੀ ਦੇਰ ਤੱਕ ਇਸ ਨੂੰ ਆਤਮਰਸ ਪ੍ਰਾਪਤ ਨਹੀਂ ਹੁੰਦਾ। ਉਸ ਆਨੰਦ ਦੇ ਮੁਕਲ ਜੋ ਆਨੰਦ ਦਾ ਸਾਗਰ ਹੈ ਜਿਸ ਨੂੰ ਮਿਲ ਜਾਏ, ਫਿਰ ਇਹ ਇੱਛਾ ਕਿੱਥੇ ਰਹਿ ਇੰਨੀ ਛੋਟੀ ਛੋਟੀਆਂ। ਰਾਜਪਾਲ ਵਿੱਚ ਕਿਹੜਾ ਕਿਸੇ ਨੇ ਸੁੱਖ ਪਾਇਆ, ਸਗੋਂ ਸਿਸ਼ਟ ਕੋ ਰਾਜਾ ਦੁਖੀ ਹੈ। ਗੁਰੂ ਜੀ ਦੱਸਦੇ ਤੁਰ ਦਾ ਰਾਜਾ ਵੀ ਦੁਖੀ ਹੈ। ਹੋਰ ਤਾਂ ਕੀ ਹੈ, ਆਤਮਨੰਦੀ ਪੁਰਸ਼ ਦੇ ਮੁਕਾਬਲੇ ਵਿੱਚ ਇਹ ਤਾਂ ਕੁਛ ਵੀ ਨਹੀਂ। ਮੈਂ ਦੇਖ ਵਿਸ਼ਵਾਸ ਦੇ ਉਸ ਅਵਸਥਾ 'ਚ ਪਹੁੰਚ ਕੇ ਹੁਣ ਤੂੰ ਅਟਲ ਪਦਵੀ ਨੂੰ ਭਾਰ ਮੰਨਦਾ ਹੈ, ਦੁੱਖ ਮੰਨ ਰਿਹਾ ਹੈ ਕਿਸੇ ਹੋਰ ਨੂੰ ਦੇ ਦਿਉ ਮਹਾਰਾਜ ਅਟਲ ਪਦਵੀ, ਪਰ ਮੈਨੂੰ ਇਸੀ ਰੰਗ ਵਿੱਚ ਮਸਤ ਰਹਿਣ ਦਿਉ। ਸਾਧ ਸਿੰਘ ਉਹ ਆਨੰਦ ਜਿਸ ਨੂੰ ਪ੍ਰਾਪਤ ਹੋ ਗਿਆ, ਚਰਨ ਕਮਲ ਦੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਕਰੋ ਸੋਈਓ। ਪਰ ਪਹਿਲੇ ਪਹਿਲ ਪਰਮੇਸ਼ਰ ਕਹਿੰਦੇ ਮੇਰੇ ਚਾਰ ਖੰਡੇ ਭਗਤਾਂ ਨੇ ਪਹਿਲੇ ਦੁਨੀਆਂ ਦੇ ਵਾਸਤੇ ਆਰਾਧਨਾ ਕਰਨੀ। ਜਦੋਂ ਥੋੜ੍ਹੀ ਜਿਹੀ ਬੁੱਧ ਉੱਚੀ ਹੁੰਦੀ ਹੈ, ਦੁਨੀਆਂ ਦੇ ਪਦਾਰਥਾਂ ਨੂੰ ਕੁਛ ਸਮਝਣ ਲੱਗ ਪੈਂਦਾ, ਅਤੇ ਪਰਲੋਕ ਸੁੱਖ ਵਾਸਤੇ ਪ੍ਰਤੀਕ ਪਤਾ ਹੈ। ਜਦੋਂ ਇਸ ਨੂੰ ਸਤ ਸਤ ਦਾ ਵਿਵੇਕ ਪੈਦਾ ਹੋ ਜਾਂਦਾ ਹੈ, ਫਿਰ ਸਤ ਵਸਤੂ ਪਰਮੇਸ਼ਰ ਉਸਦੀ ਪ੍ਰਾਪਤੀ ਵਾਸਤੇ ਇਸ ਦੀ ਭਗਤੀ ਹੋਇਆ ਕਰਦੀ। ਜਦੋਂ ਆਤਮਿਕ ਸਾਖਿਆਤ ਹੋ ਜਾਏ, ਫਿਰ ਸਾਰੀਆਂ ਇੱਛੇਤੀਆਂ ਸ਼ਾਂਤ ਹੋ ਜਾਇਆ ਕਰਦੀਆਂ, ਉਸ ਆਨੰਦ ਨੂੰ ਛੱਡਣਾ ਨਹੀਂ ਹੁੰਦਾ। ਸਾਸੂ ਉਸ ਅਵਸਥਾ 'ਚ ਪਹੁੰਚ ਕੇ ਰਾਜ ਭਾਗ ਸਾਰੇ ਤੁੱਛ ਹੋ ਜਾਂਦੇ, ਇਹਨਾਂ ਦੀ ਇੱਛਾ ਨਹੀਂ ਬਲਕਿ ਮੁਕਤੀ ਵੀ ਇੱਛਾ ਨਹੀਂ ਰੱਖਦਾ ਹੈ। ਸੋਹੀਓ ਕਿਸੇ ਭਗਤ ਨੂੰ ਭਗਵਾਨ ਕਹਿਣ ਲੱਗਿਆ, ਮੈਂ ਤੇਰੇ 'ਤੇ ਬੜਾ ਪ੍ਰਸੰਨ ਹਾਂ, ਜੋ ਤੁਸੀਂ ਮੰਗਣਾ ਮੰਗ ਲੈ। ਉਸ ਮੌਕੇ ਉਸਨੇ ਇਹ ਪ੍ਰਾਰਥਨਾ ਕੀਤੀ,
ਰਾਜ ਮੁਕਤ ਨਹੀਂ ਮੰਦਾ ਪ੍ਰੀਤੀ ਤੇਰੇ ਚਰਨਾਂ ਦੀ, ਸੁੰਦਰ ਮਨ ਮੋਹਨ ਪਿਆਰੇ ਸਭ ਨੂੰ ਮਦ ਨਿਰਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਧੰਪਾ। ਹਾਂ, ਜੈਸਾ ਸੁਖ ਪ੍ਰਭੂ ਚਰਨਾਂ ਦੀ ਪ੍ਰੀਤੀ ਵਿੱਚ ਅਸਥਿਤ ਹੋਣ ਦਾ ਹੈ, ਰਾਜ ਭਾਗ ਤਰਨ ਚਿਕ ਮਾਤਰ ਵੀ ਸੁਖ ਨਹੀਂ, ਨਾ ਸਵਰਗ ਵਿੱਚ ਐਸਾ ਸੁਖ ਹੈ। ਮੁਕਤ ਬਪੜੀ ਵੀ ਗਿਆਨੀ ਕਿਹਾ ਕਿ ਬੈਕੁੰਠ ਲਵੇ ਨਹੀਂ ਲੱਗਦੇ,
ਮੁੱਖ ਦੀ ਇੱਛਾ ਉਤਨੀ ਦੇਰ ਤੱਕ ਹੁੰਦੀ ਹੈ ਜਿਤਨੀ ਦੇਰ ਤੱਕ ਆਦਮੀ ਉਸ ਨੂੰ ਜਾਣਿਆ ਨਹੀਂ, ਉਸ ਦੇ ਵਿੱਚ ਅਸਥਿਤੀ ਹੋ ਗਈ, ਇਹ ਚੀਜ਼ਾਂ ਕੁਦਰਤੀ ਪਿੱਛੇ ਰਹਿ ਜਾਂਦੀਆਂ। ਸਵਯੋਂ ਭਗਤੀ ਕਰਨ ਵਾਲੇ ਜਿਵੇਂ ਪਹਿਲੇ ਅਰਜ਼ ਕੀਤੀ ਸੀ, ਕੋਈ ਦੁਨੀਆਂ ਦੀ ਇੱਛਾ ਰੱਖ ਕੇ ਕਰਦਾ, ਕੋਈ ਪਰਲੋਕ ਸੁਖਰਾਜ ਸਰਗ ਦੀ ਇੱਛਾ ਰੱਖ ਕੇ, ਕੋਈ ਪ੍ਰਭੂ ਪ੍ਰਾਪਤੀ ਵਾਸਤੇ, ਜਿਹੜੇ ਜੀਵਨ ਮੁਕਤ ਹਨ ਉਹ ਪ੍ਰਭੂ ਦੇ ਵਿੱਚ ਲੀਨ ਹਨ। ਸਹਿਕਾਮ ਭਗਤੀ ਇੱਕ ਨਿਸ਼ਕਾਮ ਭਗਤੀ ਹੁੰਦੀ ਹੈ। ਸਹਿਕਾਮ ਭਗਤੀ ਨਾਲੋਂ ਨਿਸ਼ਕਾਮ ਭਗਤੀ ਦਾ ਦਰਜਾ ਬਹੁਤ ਵੱਡਾ, ਸਮੇਂ ਹੌਲੀ ਹੌਲੀ ਜੇ ਲੱਗਿਆ ਰਹੇ ਇਸਦੇ ਵਿੱਚ ਵੀ ਉਹੀ ਜੀ ਸ਼ੁੱਧ ਬੁੱਧ ਪੈਦਾ ਹੋ ਜਾਂਦੀ ਹੈ ਜੋ ਨਿਸ਼ਕਾਮ ਤੱਕ ਲੈ ਜਾਂਦੀ ਹੈ। ਤਾਂ ਪਹਿਲੇ ਤਰੀਕ ਦੀ ਅਸੀਂ ਰਸਤਾ ਨਹੀਂ ਹੁੰਦੀ ਨਿਸ਼ਕਾਮ ਭਗਤੀ। ਇਉਂ ਸਮਝ ਲਓ ਜਿਵੇਂ ਇੱਕ ਆਦਮੀ ਹੈ, ਉਹਦੇ ਇੱਕ ਲੜਕਾ ਹੈ, ਇੱਕ ਨੌਕਰ ਹੈ। ਕੰਮ ਲੜਕਾ ਵੀ ਕਰਦਾ, ਨੌਕਰ ਵੀ ਕਰਦਾ। ਨੌਕਰ ਤਨਖਾਹ ਲੈਂਦਾ ਹੈ, ਉਸਦੇ ਲੜਕੇ ਨੇ ਉਸਦੀ ਪ੍ਰੋਪਰਟੀ ਦਾ ਮਾਲਕ ਬਣਨਾ। ਇਸੇ ਤਰ੍ਹਾਂ ਜਿਹੜੇ ਨਿਸ਼ਕਾਮ ਭਗਤ ਹਨ ਉਹ ਸਹਿਕਾਮ ਭਗਤ ਹਨ। ਕੋਈ ਕਾਮਨਾ ਰੱਖਦਾ, ਉਸਨੂੰ ਕਾਮਨਾ ਉਹਦੀ ਪਰਮਾਤਮਾ ਪੂਰੀ ਕਰਦਾ, ਕੋਈ ਕਿਸਮ ਦੀ ਨੌਕਰੀ ਤਾਂ ਫੜ ਲੈਗਾ। ਜਿਹੜੇ ਨਿਸ਼ਕਾਮ ਹੋ ਕੇ ਭਗਤੀ ਕਰਦੇ ਨੇ ਉਹ ਪਰਮੇਸ਼ਰ ਦੇ ਮਨ ਪੁੱਤਰ, ਉਹਦੇ ਵਿੱਚ ਅਭੇਦ ਹੋਣਗੇ, ਪਰਮੇਸ਼ਰ ਦੀ ਸਾਰੀ ਪ੍ਰੋਪਰਟੀ ਦੇ ਮਾਲਕ ਬਣਨਗੇ, ਤਦਰੂਪ ਹੋ ਜਾਣਗੇ। ਤਾਂ ਤੇ ਨਿਸ਼ਕਾਮ ਭਗਤੀ ਦਾ ਸਹਿਕਾਮ ਭਗਤੀ ਨਾਲੋਂ ਬਹੁਤ ਵੱਡਾ ਫਲ ਦੱਸਿਆ। ਦੇਖੋ ਨਾ, ਇੱਕ ਕੋਈ ਰਾਜਾ ਆਪਣੇ ਦੇਸ਼ ਨੂੰ ਛੋੜ ਕੇ ਕਿਸੇ ਹੋਰ ਵਿਲਾਇਤ ਨੂੰ ਜਾਂਦਾ ਹੈ, ਕਾਫੀ ਦੇਰ ਤੱਕ ਉੱਥੇ ਰਿਹਾ। ਉੱਥੇ ਕੀ ਰਾਣੀਆਂ ਸਨ, ਉਸਨੇ ਚਿੱਠੀਆਂ ਲਿਖਵਾਈਆਂ, ਇਸ ਦੇਸ਼ ਦੇ ਵਿੱਚ ਫਲਾਂ ਫਲਾਂ ਚੀਜ਼ ਅੱਛੀ ਹੈ, ਅਸੀਂ ਫਲਾਂ ਤਾਰੀਖ ਨੂੰ ਵਾਪਸ ਆ ਰਹੇ ਹਾਂ, ਜਿਸਨੇ ਜੋ ਚੀਜ਼ ਮੰਗਵਾਉਣੀ ਹੋਵੇ ਸਾਨੂੰ ਲਿਖ ਭੇਜੋ, ਲੈਂਦੇ ਹਾਂ। ਚਿੱਠੀਆਂ ਸਭ ਰਾਣੀਆਂ ਨੂੰ ਮਿਲ ਗਈਆਂ, ਕਿਸੇ ਨੇ ਤਾਂ ਲਿਖ ਭੇਜਿਆ ਸਰਕਾਰ ਮੈਨੂੰ ਆ ਲੈਂਦੇ ਆਓ, ਕਿਸੇ ਨੇ ਲਿਖ ਭੇਜਿਆ ਮੈਨੂੰ ਆ ਲੈਂਦੇ ਆਓ। ਲੇਕਿਨ ਪਟਰਾਣੀ ਨੇ ਲਾਲ ਸ਼ਾਹੀ ਦੇ ਨਾਲ ਸਿਰ ਇੱਕ ਸੱਸਾ ਅੱਖਰ ਪਾ ਦਿੱਤਾ, ਲਿਫਾਫੇ 'ਚ ਬੰਦ ਕਰਕੇ ਭੇਜ ਦਿੱਤੇ। ਸਭ ਦੀਆਂ ਚਿੱਠੀਆਂ ਪੜ੍ਹੀਆਂ ਗਈਆਂ, ਉਹਨਾਂ ਚੀਜ਼ਾਂ ਦੀ ਖਰੀਦ ਕਰਵਾ ਲਈ ਗਈ, ਪੈਕ ਕਰਵਾ ਲਈਆਂ ਗਈਆਂ। ਜਿਸ ਵਕਤ ਪਟਰਾਣੀ ਦੀ ਚਿੱਠੀ ਪੜ੍ਹੀ ਅਤੇ ਇੱਕੋ ਅੱਖਰ ਸੱਸਾ ਲਾਲ ਸ਼ਾਹੀ ਨਾਲ ਲਿਖਿਆ, ਰਾਜਾ ਐਸ ਵਿੱਚ ਆ ਗਿਆ ਵੀ ਹੈ ਕੀ ਮੇਰੇ ਨਾਲ ਮਕੌਲ ਕੀਤਾ ਇਸ ਨੂੰ। ਪਰ ਫਿਰ ਸੋਚਦਾ ਇਸਦਾ ਮਤਲਬ ਜ਼ਰੂਰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ। ਵਜ਼ੀਰ ਸਿਆਣੇ ਹੁੰਦੇ ਸਨ, ਵਜ਼ੀਰ ਨੂੰ ਬੁਲਾ ਕੇ ਕਹਿੰਦੇ ਦੇਖੋ ਲਿਖਵਾਈ ਸੀ ਸਭ ਰਾਣੀਆਂ, ਉਹਨਾਂ ਨੇ ਇਹ ਚੀਜ਼ਾਂ ਮੰਗਵਾਈਆਂ, ਲੇਕਿਨ ਪਟਰਾਣੀ ਨੇ ਇਹ ਚੀਜ਼ਾਂ ਮੈਨੂੰ ਮਕੌਲ ਕੀਤੇ ਸੱਚੀ ਕੋਲ ਕਰ ਸੱਸਾ। ਵਜ਼ੀਰ ਨੇ ਸਰਕਾਰ ਭੁਲਿਆ ਕਰ ਮੈਨੂੰ ਦੋ, ਮੈਂ ਰਾਤ ਨੂੰ ਸੋਚਾਂਗਾ ਵਿਚਾਰਾਂਗਾ। ਪਟਰਾਣੀ ਬੜੀ ਸਿਆਣੀ ਹੈ, ਸਬਰਤਾ ਹੈ, ਪਰਮਾਤਮਾ ਹੈ, ਸੇਵਾ ਭਗਤੀ ਵਾਲੀ, ਹੋ ਨਹੀਂ ਸਕਦਾ ਆਪ ਨੂੰ ਮਕੌਲ ਕਰੇ, ਇਸਦਾ ਕੋਈ ਮਤਲਬ ਜ਼ਰੂਰ ਹੋਏਗਾ। ਰਾਤ ਨੂੰ ਵਜ਼ੀਰ ਨੇ ਬੜੀ ਸੋਚ ਵਿਚਾਰ ਕੀਤੀ, ਅਖੀਰ ਉਸਦਾ ਮਤਲਬ ਇਹ ਕੱਢਿਆ, ਲਾਲ ਸ਼ਾਹੀ ਦਾ ਲੱਲਾ ਕਰ ਸੱਸੇ ਕਰ ਸੱਸਾ। ਉਸੇ ਨੇ ਆ ਕੇ ਕਿਹਾ, ਸਰਕਾਰ ਪਟਰਾਣੀ ਦਾ ਭਾਵ ਇਹ ਹੈ ਵੀ ਮੈਨੂੰ ਚੀਜ਼ਾਂ ਥਾਈਂ ਕੀ ਲੋੜ, ਉਹ ਚੀਜ਼ਾਂ ਮੈਨੂੰ ਕੀ ਸੁਖਦਾਈ ਹੋ ਸਕਦੀਆਂ, ਮੈਨੂੰ ਤਾਂ ਸਿਰਫ ਆਪ ਦੇ ਦਰਸ਼ਨ ਦੀ ਹੀ ਲਾਲਸਾ ਹੈ। ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ, ਬਹੁਤ ਪ੍ਰਸੰਨ ਹੋਇਆ। ਫਿਰ ਜਦੋਂ ਵਾਪਸ ਗਏ, ਸਿੱਧਾ ਪਟਰਾਣੀ ਦੇ ਮਹਿਲ ਵਿੱਚ ਜਾਂਦਾ ਹੈ, ਹੋਰ ਜਿਹੜੀ ਜਿਹੜੀ ਚੀਜ਼ ਜਿਸ ਰਾਣੀ ਨੇ ਮੰਗਵਾਈ ਸੀ ਉਸਨੂੰ ਉਹਨਾਂ ਦੀ ਬੋਲੀਆਂ ਵੀ ਅਸੀਂ ਭੇਜ ਦਿੱਤੀਆਂ ਗਈਆਂ। ਇੱਕ ਦਿਨ ਗੁਜ਼ਰ ਗਿਆ, ਦੋ ਦਿਨ ਗੁਜ਼ਰ ਗਏ, ਚਾਰ ਦਿਨ, ਕਾਫੀ ਸਮਾਂ ਗੁਜ਼ਰ ਗਿਆ। ਰਾਣੀ ਦੇ ਮਹਿਲ ਵਿੱਚ ਨਿਵਾਸ ਕਰਦਾ ਹੈ, ਰਾਣੀਆਂ ਵੱਲੋਂ ਬੇਨਤੀਆਂ ਆਉਂਦੀਆਂ ਹਨ, ਬੋਲੀਆਂ ਦੇ ਅਸੀਂ ਸਰਕਾਰ ਦਰਸ਼ਨ ਦਿਓ, ਕਿੰਨੀ ਦੇਰ ਵੀ ਆਪ ਆਇਆਂ ਨੂੰ ਉਹਨਾਂ ਨੂੰ ਜਵਾਬ ਮਿਲਦਾ ਹੈ, ਜਿਹੜੀ ਜਿਹੜੀ ਚੀਜ਼ ਤੁਸੀਂ ਮੰਗੀ ਉਹ ਤੁਹਾਨੂੰ ਮਿਲਦੀ, ਮੇਰੀ ਮੰਗ ਸਿਰਫ ਪਟਰਾਣੀ ਨੇ, ਇਸ ਕਰਕੇ ਮੈਂ ਉਸਦੇ ਮਹਿਲ ਦਿੱਤਾ। ਕਿਸੇ ਤਰ੍ਹਾਂ ਪਰਮੇਸ਼ਰ ਅੰਤਰਜਾਮੀ ਇੱਕ ਰਾਜਾ ਹੈ, ਰਾਜਾਨ ਰਾਜ ਹੈ, ਕਰੋੜਾਂ ਰਾਜੇ ਬਣਾਏ ਕਪਾਏ, ਕਰੋੜਾਂ ਬ੍ਰਹਮੰਡ ਰਚੇ, ਛਿਨ ਮਾਤਰ ਵੀ ਸਭ ਕੁਛ ਮੇਰ ਲੈਂਦਾ ਹੱਥ ਲੈਂਦਾ, ਉਹਦੇ ਭਗਤ ਮਾਨੋ ਉਸਦੀਆਂ ਰਾਣੀ। ਜਿਹੜੀ ਇੱਛਾ ਰੱਖ ਕੇ ਕੋਈ ਭਗਤੀ ਕਰਦਾ ਹੈ ਪਰਮਾਤਮਾ ਉਸ ਦਾ ਫਲ ਦਿੰਦਾ ਹੈ। ਲੇਕਿਨ ਜਿਹੜੇ ਬਿਲਕੁਲ ਨਿਸ਼ਕਾਮ ਹਨ, ਕੁਛ ਨਹੀਂ ਮੰਗਦੇ, ਸਿਰਫ ਇਹੀ ਕੁਛ ਮੰਗਦੇ ਹਨ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲ। Thank you. परमेश्वर की अत्यंत प्रसन्नता होंगी है। जिस काम भक्ति का बहुत असर है, देखो ना, एक राजा खड़ा है, उसकी मालन चेहरा गुंद के लिया, राजा ने पेश किया। खजानची ने हुक्म आया, इसने 5 रुपए दे दो। खजानची 5 रुपए देने लगा, उसने जवाब देता नहीं। अच्छा, 5 मोहर दे दे, भी उस मालन ने जवाब देता। इसनों 100 मोहर दे दे, वो भी जवाब देता। 500 मोहर दे, जवाब नहीं चली। फिर उसकी त्याग से निकामता से इतना प्रसन्न होया कि मेरी धर्म की भैन हुई, इसनों रहने वास्ते मनु तैयार हो, इतने पिंड इसमें जागीर लगा दिते। इन्हें त्याग के पिछे जो 5 रुपए लेंदी पिछे, इसी तरह ज्यों ही त्यागी गई उतना उसकी महत्ता बनी गई। जेडे निष्काम पुरशन उन्हें परमेश्वर अंतरयामी ज्यादा प्रसन्न होकर विशेष विशेष सुख दिता है। जिमें एक राजा उन्होंने वैराग लगे, राज भाग तो प्रूप प्रतीत होने लग पाया। उसने ऐलान कर दिता, फलां तारीख मैं राज भाग छड़ जाना है, जिसने जो चीज़ लैनी मैं मंग लग। कोई आके कहता सरकार मैं कोटा दे दो, कोई कहते मैं हाथी दे दो, कोई कहते मैं इन्ने पिंड दे दो। नहीं गया वह हजूरी एक सेवक सी पक्षी मार रहा, कहता तू भी कुछ मंग लै, तो चुप रहा। दूजा बचन कुछ मंग ला, फिर भी चुप रहा। तीसरा बचन कुछ मंग ला, मैंने हौली देख पक्षी राजा में लगा दी। यदा मतलब कहना सरकार मैंने तो अपनी सेवा बचो, मैं और कुछ नहीं चाहता। जो उसने एक कुछ किया, अच्छा राजा दे औलाद नहीं सी, कहने तू मेरे राज पाक का मालिक, यानी उसने त्याग के बदले सब इतना वाला पा। यानी निश्चित जो है, नेकाम जो है, उसने प्रभु अंतर्यामी अपने बीच मिला के अपनी सारी प्रॉपर्टी का मानो मालिक बना दिता। अपना उसने लाडला पुत्र बना लैंदा, अपने बच्चे भेद कर लैंदा है। सो आओ यूं ध्रुव ने जिस वक्त भगवान ने कहा, महाराज भगवान ने कहा ध्रुव ने, ध्रुव मैं बड़ा प्रसन्न हाँ, इतने जाके राज कर। उस तो बाद जो तेरे शरीर का अंत होएगा, आयु भुगत के बड़ी देर तक तू अटल पदवी उपस्थित रहेगा, मेरे वालों वर है, तेरी भक्ति से प्रसन्न हो गए। ध्रुव कह प्रभु अंतर्यामी पावन कृपा न, अगर आप प्रसन्न हो मेरे पर तो मैं किसी रंग में रहने दो, ना मैं राज की इच्छा, ना मैं अटल पदम की इच्छा। जो मैं इच्छा रखी है मेरी गलती, मैनू समझ नहीं सी जिमें एक बच्चा मोहर पई हो, कौडी पी बच्चा कौडी चक लेंद, सियाणा आदमी कौडी नहीं चकता मोहर उठाता, बुद्ध उची हो। इसी तरह उदो समझ नहीं सी प्रभु हूँ मैं किस रंग में ही रहने दो, जिस रंग में मैं इस आनंद मेरी बिकती की इच्छा से उस आनंद लिवलीन होकर सारिया इच्छा सारिया खाशात शांत होया कर। तो इच्छा ही कोई नहीं रह जाती, सब इच्छा पूरी जा पाया अगमता। जब मन की बिकती आनंद सागर निर्विकल्प वाहिगुरु के लिवलीन हो जाती है, उत्तर इच्छा कैसे रह जा, सारी इच्छा शांत हो जाए। जिसे इच्छा कोई नहीं वो तो खुद बादशाह का बादशाह है। चाह गई चिंता मिटी मनुआ बेपरवाह, जिसको कुछ न चाहिए सोई शहनशाह। बादशाह का पातशाह झूठिया बादशाहियों निगाह ही नहीं लिया क्या है, बल्कि दुख कहते। जदों बार बार ध्रुव ने प्रार्थना की, भगवान वालों हुक्म है, अच्छा मैं तेरे से प्रसन्न हाँ, इस दे बदले ਤੂੰ ਐਰਾਜ ਵੀ ਕਰ, ਮੇਰੇ ਚਰਨ ਦੀ ਪ੍ਰੀਤੀ ਤੈਨੂੰ ਸਦਾ ਹੀ ਬਣੀ ਰਹੇਗੀ, ਇਹਦੇ ਵਿੱਚ ਕਦੇ ਰੁਕਾਵਟ ਨਹੀਂ ਆਏਗੀ, ਸਭ ਰਾਜ ਪਾਗ ਕਰਦੇ ਹਾਂ ਤੈਨੂੰ ਇਹ ਆਨੰਦ ਬਣਿਆ ਰਹੇਗਾ। ਇੱਥੇ ਜਾ ਕੇ ਤੂੰ ਘਰ ਪਹੁੰਚ, ਉਸ ਤੋਂ ਬਾਅਦ ਬੜੀ ਦੇਰ ਤੱਕ ਅਟਲ ਪਦ ਵਿੱਚ ਸਥਿਤ ਰਹੇਗਾ ਔਰ ਚਰਨਾਂ ਦੀ ਪ੍ਰੀਤ ਤੈਨੂੰ ਕਦੇ ਦੂਰ ਨਹੀਂ। ਤ੍ਰਿਮੂਲ ਆਉਂਦਾ ਹੈ, ਆ ਕੇ ਪਹਿਲਾਂ ਆਪਣੀ ਮਤਰੇਈ ਨੂੰ ਮੱਥਾ ਟੇਕਦਾ, ਉਹ ਵਿਚਾਰੀ ਸ਼ਰਮ ਹੁੰਦੀ ਹੈ, ਨਹੀਂ ਮਾਤਾ ਤੇਰੀ ਕਿਰਪਾ ਨਾਲ ਮੈਨੂੰ ਇਹ ਕੁਛ ਮਿਲਿਆ। ਸਾਸੰਗ ਦੁੱਖਦਾਰੂ ਬਣਿਆ ਨਾ, ਦੁੱਖਦਾਰੂ ਬਣਦਾ ਹੈ, ਇਹਨਾਂ ਦੁੱਖਾਂ ਤੋਂ ਅਸੀਂ ਡਰਦੇ ਹਾਂ ਪਰ ਦੁੱਖ ਨੂੰ ਦਾਰੂ ਬਣਾਉਂਦੇ ਨਹੀਂ। ਛੋਟੇ ਛੋਟੇ ਗਲਤ ਤਰੀਕਿਆਂ ਨਾਲ ਉਸ ਦੁੱਖ ਨੂੰ ਦੂਰ ਕਰਕੇ ਹੋਰ ਜ਼ਿਆਦਾ ਦੁਖੀ ਹੋਣ ਦੀ ਇੱਛਾ ਰੱਖਦੇ। ਠੀਕ ਤਰੀਕਾ ਜੇ ਇਸਤੇਮਾਲ ਕਰੀਏ ਅਸੀਂ ਮੁਰਾਦਪੁਰੇ ਮਾਲਕ ਬਣ ਜਾਈਏ। ਜੇ ਥੋੜ੍ਹਾ ਜਿਹਾ ਦੁੱਖ ਹੁੰਦਾ ਉਹਨੂੰ ਹੋਰ ਛੋਟੇ ਛੋਟੇ ਮਾਮੂਲੀ ਮਨੌਖੀ ਤਰੀਕਿਆਂ ਦੁਆਰਾ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਮਾਨੈਂਟ ਤਰੀਕਾ ਜਿਸ ਨੂੰ ਪਾਕ ਫਿਰ ਦੁੱਖ ਨਾ ਲੱਗੇ ਉਹ ਤਿਆਰ ਨਹੀਂ ਕਰਦਾ। ਸੋ ਤਰੋਂ ਮੈਂ ਖੈਰ ਆਪਣੇ ਪਿਤਾ ਨੂੰ ਮਾਤਾ ਨੂੰ ਨਮਸਕਾਰਾਂ ਕੀਤੀਆਂ। ਥੋੜ੍ਹੀ ਦੇਰ ਹੁਣ ਪਿਤਾ ਦੀ ਦੇਹਾਂਤ ਹੋ ਗਈ, ਉਹਦਾ ਭਰਾ ਸੀ ਉਹ ਵੀ ਬੜੀ ਦੇਰ ਤੱਕ ਤਰੋਂ ਨੇ ਰਾਜ ਕੀਤਾ। ਉਸ ਤੋਂ ਬਾਅਦ ਆਪਣੀ ਆਈ ਭੁਗਤ ਕੇ ਅਟਲ ਪਦ ਵਿੱਚ ਹੋਣ ਦੀ ਪੁਸਤਕ ਹੈ। ਇਹ ਕਾਹਦੀ ਕਿਰਪਾ ਹੈ? ਵਾਹਿਗੁਰੂ ਦੇ ਸ਼ਰਨ ਡਿੱਗਣ ਦੀ। ਉਹਦੇ ਗੁਰੂ ਜੀ ਫਰਮਾਉਂਦੇ ਹਨ, ਹਿਉ ਅਟਲ ਤੂੰ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ, ਦੁੱਖ ਹਰਤਾ ਹੈ ਬਿਲਕੁਲ ਸੁਆਮੀ ਤੈਂ ਕਾਹੇ ਵਿਸਰਾਇਆ। ਇਹ ਮਨ ਦੁੱਖਾਂ ਦੇ ਦੂਰ ਕਰਨ ਵਾਲਾ ਇਹੋ ਜਿਹਾ ਵਾਹਿਗੁਰੂ ਤੈਂ ਕਿਉਂ ਵਿਸਾਰ ਛੱਡਿਆ ਹੈ? ਤੂੰ ਵੀ ਉਸਦੀ ਸ਼ਰਨ ਡਿੱਗ, ਜਲਦੀ ਸ਼ਰਨ ਡਿੱਗ ਤਾਂ ਕਿ ਤੇਰੇ ਵੀ ਦੁੱਖ ਦੂਰ ਕਰੇ।
ਸ਼ਰਨ ਵਿਚਾਰੋ ਮਨ ਰੇ ਪ੍ਰਭੂ,
ਪ੍ਰਾਪਤੀ ਹੈ ਜੋ ਸੁਖ ਚਾਹੇ ਸਦਾ। ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣ ਰਹੇ ਮਨ, ਦੁਰਲਭ ਮਾਨਕ ਦੇ ਮਨੁੱਖਾਂ ਦੇ। ਦੁਨੀਆਂ ਦੇ ਵਿੱਚ ਜਿਹੜੇ ਬਿਲਕੁਲ ਹੀ ਵਾਹਿਗੁਰੂ ਦੀ ਸ਼ਰਨ ਨਹੀਂ ਆਏ, ਸਤਸੰਗ ਤੋਂ ਛੂਨ ਹਨ, ਉਹਨਾਂ ਇਨਸਾਨਾਂ ਦੀ ਬਾਬਤ ਦੱਸਿਆ ਹੈ, ਆਪਨੇ ਆਏ ਸਿਸ਼ਟਮੇ ਬਿੰਦੂ ਜੇ ਪਸ਼ੂ ਹੋ। ਇਨਸਾਨਾਂ ਤੋਂ ਇਹਨੇ ਹੈਵਾਨਾਂ ਤੋਂ ਵੀ ਉਹ ਬਦਤਰ ਮੰਨੇ। ਉਸ ਤੋਂ ਅਗਲੇ ਯਾਨੀ ਹਰ ਮਜ਼ਹਬ ਦੀਆਂ ਚਾਰ ਮੰਜ਼ਲਾਂ ਬਣੀਆਂ ਹਨ, ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਹਕੀਕਤ, ਮੰਜ਼ਲੇ ਮਾਰਫਤ। ਮੰਜ਼ਲੇ ਸ਼ਰੀਅਤ ਵਾਲੇ ਸਾਡੇ ਗੁਰੂ ਘਰ ਦੇ ਵਿੱਚ ਪਹਿਲੇ ਅੰਮ੍ਰਿਤ ਪਾਨ ਕਰਕੇ ਰਹਿਤਾ ਤੋਂ ਬਚਣਾ, ਰਹਿਤਾ 'ਤੇ ਪੱਕੇ ਰਹਿਣਾ, ਪੰਜ ਬਾਣੀ ਦਾ ਨਿਯਮ ਕਰਨ ਲੱਗ ਪੈਣਾ। ਜਿਹੜੇ ਯੂੰ ਚੱਲ ਪਏ ਉਹ ਮਾਨੋ ਇਸ ਰੂਹਾਨੀਅਤ ਦੇ ਪ੍ਰਾਇਮਰੀ ਦੇ ਸਟੂਡੈਂਟਸ ਹਨ। ਨਾ ਨਾਲਿਆਂ ਨਾਲੋਂ ਜਿਹੜੇ ਇਸ ਪਾਸੇ ਨਹੀਂ ਆਏ ਉਹਨਾਂ ਨਾਲੋਂ ਹਜ਼ਾਰਾਂ ਦਰਜੇ ਬਿਹਤਰ, ਲੱਖਾਂ ਦਰਜੇ ਬਿਹਤਰ। ਪਰ ਫਿਰ ਅਗਲੇ ਦਰਜੇ ਦੇ ਵੀ ਹਨ ਕੋਈ ਮੰਜ਼ਲੇ ਤਰੀਕਤ ਵਾਲੇ, ਪ੍ਰਾਇਮਰੀ ਵਾਲੇ ਜਿਹੜੇ ਬਿਲਕੁਲ ਨਹੀਂ ਪੜ੍ਹੇ ਉਹਨਾਂ ਨਾਲ ਪ੍ਰਾਇਮਰੀ ਵਾਲਾ ਚੰਗਾ, ਪ੍ਰਾਇਮਰੀ ਵਾਲੇ ਨੂੰ ਮੈਟ੍ਰਿਕ ਵਾਲਾ ਚੰਗਾ ਹੈ, ਉਦੋਂ ਬੀ ਏ ਵਾਲਾ ਚੰਗਾ ਹੈ, ਉਦੋਂ ਐੱਮ ਏ ਵਾਲਾ ਅੱਛਾ ਹੈ, ਤਾਂ ਸਾਰੇ ਜਾਣਦੇ ਹਨ। ਇਸੇ ਤਰ੍ਹਾਂ ਹੀ ਜਿਹੜੇ ਬਿਲਕੁਲ ਇਸ ਪਾਸੇ ਨਹੀਂ ਆਏ ਉਹਨਾਂ ਨਾਲੋਂ ਇਹ ਜਿਹੜੇ ਪਹਿਲੇ ਦਰਜੇ ਦੇ ਬਹੁਤ ਅੱਛੇ। ਫਿਰ ਜਿਹੜੇ ਅਗਲੇ ਸਟੈਪ ਲੈਂਦੇ ਹਨ ਯਾਨੀ ਮੰਜ਼ਲੇ ਤਰੀਕ ਸਿਮਰਨ ਗਿਆਨ ਗੁਰਦੇਵ ਕਰਦੇ ਰਹਿੰਦੇ ਉੱਠਦੇ ਸਿਮਰਨ ਵੱਲ ਕੋਸ਼ਿਸ਼ ਰੱਖਣੀ, ਨਿਰੰਤਰ ਨਾਮ ਦੀ ਰੋਜ਼ਾਰੀ ਰੱਖਣੀ, ਜਿਹੜੇ ਇਹੋ ਜਿਹੇ ਜੀ ਜਿਸਦੇ ਆਸਰੇ ਉਹਦਾ ਮਨ ਸ਼ੁੱਧ ਔਰ ਇਕਾਗਰ ਹੁੰਦੇ ਹੁੰਦੇ ਵਿਸ਼ੇਸ਼ ਸ਼ੁੱਧ ਇਕਾਗਰ ਹੋ ਜਾਂਦਾ, ਉਹ ਮੈਟ੍ਰਿਕ ਦੇ ਸਟੂਡੈਂਟਸ ਹਨ, ਯਾਨੀ ਰੂਹਾਨੀਅਤ ਦਾ ਮੈਟ੍ਰਿਕ ਉਹਨਾਂ ਨੇ ਮਾਨੋ ਕੀਤਾ ਆ, ਉਹਨਾਂ ਨੂੰ ਮੰਗਲੇ ਤਰੀਕੇ ਵਾਲੇ ਕਿਹਾ ਜਾਂਦਾ ਹੈ। ਇਉਂ ਕਰਦੇ ਕਰਦੇ ਜਦੋਂ ਮਨ ਸ਼ੁੱਧ ਹੋ ਜਾਂਦਾ, ਇਕਾਗਰ ਹੋ ਜਾਂਦਾ ਹੈ, ਨਿਰਗੁਣ ਬ੍ਰਹਮ ਨੂੰ ਪਛਾਣਨ ਦਾ ਅਧਿਕਾਰੀ ਹੋ ਜਾਂਦਾ, ਉਤਨੀ ਦੇਰ ਤੱਕ ਉਹ ਦਸਤੂਲ ਹੁੰਦੀ ਹੈ, ਸੂਖਮ ਨਹੀਂ ਹੁੰਦੀ, ਨਿਰਗੁਣ ਦੀ ਸੂਝਬੂਝ ਨਹੀਂ ਪੈਂਦੀ। ਜੇ ਉਸਨੂੰ ਨਿਰਗੁਣ ਦੀ ਬਹੁਤ ਕੁਛ ਸੂਝਬੂਝ ਦਿੱਤੀ ਜਾਵੇ ਤੇ ਉਸਨੂੰ ਕ੍ਰਾਂਤੀ ਪੈ ਜਾਏਗੀ ਤੇ ਜਿਸ ਦੀ ਸ਼ਕਲ ਨਹੀਂ ਸੂਝਦੀ, ਰੂਪਨੀ ਦੇਖਣੀ ਰੰਗਣੀ, ਉਹ ਚੀਜ਼ ਹੋਣੀ ਹੀ ਨਹੀਂ, ਕਿਉਂਕਿ ਉਹਦੀ ਨਿਰਗੁਣ ਦੀ ਜਿਹੜੀ ਡੈਫੀਨੇਸ਼ਨ ਹੈ, ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਦੇਖੋਨ ਉਸੇ ਬਜਾਏ ਨਾਨਕ ਸੋਵੇ ਸੋ ਪ੍ਰਸਤੀ, ਨਿਰਾਕਾਰ ਔਰ ਅਚਲ ਹੈ। ਸੋ ਐਸੀ ਚੀਜ਼ ਜਿਹਦੀ ਸ਼ਕਲ ਸੂਰਤ ਨਹੀਂ, ਅੰਜਾ ਅਸਥੂਲ ਬੁੱਧ ਵੱਲ ਤਾਂ ਕਹਿੰਦੇ ਹੋਣੀ ਨਹੀਂ ਇੰਨੀ ਕਹੀ, ਪਰ ਜਦੋਂ ਆਹਿਸਤਾ ਆਹਿਸਤਾ ਇਹੋ ਜਿਹੀ ਬੁੱਧ ਸੂਖਸ਼ਮ ਹੋ ਜਾਂਦੀ ਹੈ ਸਿਮਰਨ ਭਜਨ ਕਰਦੇ ਕਰਦੇ, ਤਾਂ ਉਸਨੂੰ ਬੜਾ ਸੌਖਾ ਹੀ ਸਮਝਣ ਲੱਗ ਪੈਂਦਾ, ਸੌਖਾ ਹੀ ਪਛਾਣਨ ਲੱਗ ਪੈਂਦਾ। ਤੋਂ ਜਦੋਂ ਅੱਛੀ ਤਰ੍ਹਾਂ ਉਸਨੂੰ ਪਛਾਣ ਲਿਆ, ਅੱਛੀ ਤਰ੍ਹਾਂ ਇਸਦੀ ਬਾਬਤ ਸੂਝਬੂਝ ਹੋਈ, ਉਸਨੂੰ ਮਤਲਬ ਕਹਿੰਦੇ ਹੱਕ ਦੀ ਸੂਝਬੂਝ ਪੈ ਜਾਣੀ, ਇਉਂ ਕਰਦੇ ਕਰਦੇ ਜਦੋਂ ਉਹਦੇ ਵਿੱਚ ਪੂਰੀ ਅਸਥਿਤੀ ਹੋ ਗਈ, ਪੂਰੀ ਲਿਵਲੀਨਤਾ ਹੋ ਗਈ, ਉਸਨੂੰ ਮੰਦਲੇ ਮਾਰ ਕਹਿੰਦੇ ਹਨ। ਜਿਹਦੇ ਬੂੰਦ ਸਮੁੰਦਰ ਵਿੱਚ ਮਿਲੀ, ਆਪਾਂ ਗਵਾਇਆ ਸਮੁੰਦਰ ਹੀ ਬਣ ਗਏ, ਕੋਨੇ ਰਹਿ ਗਈ ਬੂੰਦ ਨਹੀਂ ਰਹਿ ਗਈ, ਸਮੁੰਦਰ ਬਣ ਗਿਆ। ਫਿਰ ਇਸੀ ਤਰ੍ਹਾਂ ਜੀਵਾਤਮਾ ਪਰਮਾਤਮਾ ਦੇ ਵਿੱਚ ਮਿਲ ਕੇ ਤਾਂ ਦੂਰ ਹੋ ਜਾਂਦਾ ਹੈ, ਮਨੁੱਖ ਤਨ ਤਾਰਿਆ, ਦਰਅਸਲ ਪੂਰਾ ਤਾਂ ਉਹਨਾਂ ਦਾ ਹੀ ਸਫਲਾ ਹੈ, ਪਰ ਜਿਹੜੇ ਉਰਾਂ ਇਸ ਮਾਰਗ 'ਤੇ ਚੱਲ ਪਏ ਉਹਨਾਂ ਨੂੰ ਵੀ ਘਾਟਾ ਨਹੀਂ ਹੈ। ਅਗਲਾ ਜਨਮ ਸੀ, ਪਰ ਦੁੱਖ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰੂ ਸ਼ਰਨ ਪ੍ਰਾਪਤੀ ਨਹੀਂ ਕੀਤੀ, ਉਹਨਾਂ ਨੂੰ ਤਾਂ ਵਾਰ ਵਾਰ ਹੋਰ ਜੋਨੀਆਂ ਵਿੱਚ ਫਿਰਨਾ ਪੈਂਦਾ। ਗੁਰਮੰਤਰੀ ਨੇ ਜੋ ਪੁਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਣੇ ਸੂਕਰੈ ਕੁਕਰੈ ਸਰਪਣੇ ਕਾਕੈ ਤੁਰਖ ਲੈ, ਗੁਰੇ ਪ੍ਰਸ਼ਨ ਮਨੁੱਖਾਂ ਦੇ ਵੀ ਨਹੀਂ ਮਿਲਦੀ ਹੁੰਦੀ, ਗੁਰੂ ਵਾਲਾ ਕਮ ਸੇ ਕਮ ਮਨੁੱਖਾਂ ਦੇ ਤੋਂ ਨਹੀਂ ਗਿਰਿਆ ਕਰਦਾ, ਤੁਹਾਨੂੰ ਮਨੁੱਖਾਂ ਦੇ ਵੀ ਨਹੀਂ ਮਿਲਦੀ, ਸੂਰਾਂ ਕਾਵਾਂ ਕੁੱਤਿਆਂ ਖੋਤਿਆਂ ਦੀਆਂ ਜੋਨੀਆਂ ਪ੍ਰਾਪਤ ਹੋ ਕੇ ਬਾਰ ਬਾਰ ਦੁਖੀ ਹੋਣਾ ਪੈਂਦਾ ਹੈ। ਉਹ ਵਾਸ਼ਨਾਵਾਂ ਦੇ ਅਧੀਨ ਹੋ ਕੇ ਵਾਸ਼ਨਾ ਇੱਥੇ ਵੀ ਰਿੜਕਦੀ ਨੇ ਇਸਦੇ ਮਨ ਨੂੰ, ਜਿਵੇਂ ਮਧਾਣੀ ਦੁੱਧ ਨੂੰ ਰਿੜਕਿਆ ਕਰਦੀ ਹੈ, ਪ੍ਰਸ਼ਾਂਤ ਰਹਿੰਦਾ ਹੈ ਮਨ, ਉਹ ਸਰੀਰ ਨੂੰ ਛੱਡ ਕੇ ਇਹ ਨਿਸ਼ਚਿਤ ਜੋਨੀਆਂ ਵਿੱਚ ਫਿਰਨਾ ਪੈਂਦਾ, ਅਤੇ ਕਮ ਸੇ ਕਮ ਹੌਲੀ ਹੌਲੀ ਇਸ ਮਾਰਗ ਵਿੱਚ ਚੱਲ ਪੈਣਾ ਚਾਹੀਦਾ ਹੈ। ਚੱਲਦੇ 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 ਕਈ ਤਾਂ ਫਿਰ ਜਿਹੜੇ ਅੱਛੇ ਤੇਜ਼ ਚੱਲਦੇ ਹਨ, ਜਲਦੀ ਆਪਣਾ ਸਫ਼ਰ ਤੈਅ ਕਰ ਲੈਂਦੇ ਹਨ, ਭਲਾ ਮੰਨ ਲਓ ਇਤਨਾ ਤੇਜ਼ ਨਾ ਚੱਲ ਸਕਿਆ, ਕਮ ਸੇ ਕਮ ਮਾਰਗ ਤੰਤ ਤਾਂ ਨਹੀਂ ਗਿਰੇਗਾ। ਅਗਲੇ ਜਨਮ ਸੀ, ਅਗਲੇ ਸੀ ਇਸੀ ਤਰ੍ਹਾਂ ਤੰਨੇ ਨੂੰ ਕਿਹਾ ਸੀ ਨਾ, ਜਿਸ ਵਕਤ ਤੰਨੇ ਨੂੰ ਤ੍ਰਿਲੋਚਨ ਕਹਿਣ ਲੱਗਿਆ, ਤੰਨਿਆ ਪੂਜਾ ਕਰਦਾ ਹੁੰਦਾ, ਕਹਿੰਦਾ ਕਰਦਾ ਹੁੰਦਾ, ਫਿਰ ਭੋਗ ਵੀ ਲਵਾਉਣ ਨੂੰ ਲਵਾਉਣਾ ਹੁੰਦਾ ਰੋਜ਼, ਹਾਂਜੀ ਉਹਦੇ ਮੂੰਹ ਗਲ ਤੱਕ ਰਹਿ ਅਨਪੜ੍ਹ, ਬਿਲਕੁਲ ਜਾਣੇ ਕੁਛ ਨਹੀਂ, ਕੀ ਕਰਦਾ ਝੂਠ ਬੋਲਦਾ, ਕਦੀ ਸੱਚ ਕਹਿੰਦਾ ਝੂਠ ਕਹਿੰਦਾ, ਨਹੀਂ ਝੂਠ ਤਾਂ ਪਾਪ ਹੈ, ਸੱਚ ਕਹਿੰਦਾ। ਪਹਿਲੇ ਦਿਨ ਜ਼ਰੂਰ ਦੇਰ ਹੋ ਗਈ ਜੀ, ਤਾਂ ਪਹਿਲੀ ਬੇਨਤੀ ਨਾਲ ਹੀ ਦਰਸ਼ਨ ਦੇ ਦਿੰਦੇ, ਮੈਂ ਤਾਂ ਕੰਮ ਵੀ ਕਰਾਉਣਾ, ਜੋ ਮੈਂ ਕਲਾਪਾ ਜਿਹਾ, ਕਹਿੰਦਾ ਮੈਨੂੰ ਮਦਦ ਦੇਵੋ, ਤੁਸੀਂ ਨਹੀਂ ਕਦੇ ਭੁੱਗ ਲਵਾਇਆ, ਤ੍ਰਿਲੋਚਨ ਹੈਰਾਨ ਹੋ ਰਿਹਾ, ਕਹਿੰਦਾ ਉਹ ਦੇਖ ਸਾਹਮਣੇ ਉਹ ਸਾਵੀ ਗੁਰ ਕੋਲੇ ਖੜੇ, ਉਹ ਦੇਖ ਚਿੱਟੀ ਕੋਲੇ ਚਲੇ ਗਏ, ਤ੍ਰਿਲੋਚਨ ਹੈਰਾਨ ਹੋ ਰਹੇ। ਠੀਕ, ਤ੍ਰਿਲੋਚਨ ਕਹਿਣ ਲੱਗਾ, ਬਈ ਧੰਨਿਆ ਜੇ ਹੋਇਆ ਤਾਂ ਮੇਰੇ ਵਾਸਤੇ ਪ੍ਰਾਰਥਨਾ ਕਰ, ਮੈਨੂੰ ਵੀ ਦਰਸ਼ਨ ਦੇ, ਕਹਿੰਦੇ ਤੁਹਾਨੂੰ ਨਹੀਂ ਮਿਲਿਆ ਜੇ ਤੱਕ, ਨਹੀਂ ਮੈਂ ਰਸਮ ਜ਼ਰੂਰ ਅਦਾ ਕਰਨਾ ਲੇਕਿਨ ਮੈਨੂੰ ਦਰਸ਼ਨ ਨਹੀਂ, ਚੰਗਾ ਕਹਿੰਦਾ ਪੁੱਛੂੰਗਾ। ਭਗਵਾਨ ਹਰ ਸਕਦਾ ਤੰਨਾ ਨੱਕੇ ਛੱਡਦਾ, ਆ ਗਿਆ ਪਿੱਛੇ ਪਿੱਛੇ ਫਿਰਨ ਲੱਗ ਗਿਆ, ਮਹਾਰਾਜ ਤ੍ਰਿਲੋਚਨ ਵੀ ਦਰਸ਼ਨ ਦਿਓ, ਨਹੀਂ ਤੰਨਿਆ ਉਹਦੀ ਇੰਨੀ ਕਮਾਈ ਨਹੀਂ, ਮਹਾਰਾਜ ਜ਼ਰੂਰ ਦਰਸ਼ਨ ਦਿਓ, ਕਹਿੰਦੇ ਨਹੀਂ ਉਹਦੀ ਇੰਨੀ ਕਮਾਈ ਨਹੀਂ ਹੈ। ਆਪਣੇ ਸਵਾਦ ਕਹਿਣਗੇ ਜੇ ਉਹਨੂੰ ਦਰਸ਼ਨ ਨਹੀਂ ਦੇਣ ਤਾਂ ਮੈਂ ਵੀ ਹਟ ਨਹੀਂ ਹੋਵਾਂਗੀ। ਇਹ ਮਾਨਮਈ ਬਚਨ ਸੁਣ ਕੇ ਭਗਵਾਨ ਨੇ ਕਿਹਾ, ਤੰਨਿਆ ਤੇਰੇ ਚਿੱਤ ਵਿੱਚ ਖਿਆਲ ਹੈ ਵੀ ਮੈਂ ਪਹਿਲੇ ਦਿਨ ਹੀ ਪੱਥਰ ਤੋਂ ਪ੍ਰਗਟ ਹੋ ਗਿਆ, ਕਿਰਪਾ ਦ੍ਰਿਸ਼ਟੀ ਕੀਤੀ, ਸੌ ਜਨਮ ਦਾ ਨਜ਼ਾਰਾ ਸਾਹਮਣੇ, ਸੌ ਜਨਮ ਦਾ ਭਗਤੀ ਕਰਦਾ ਚਲਾ ਹੈ, ਤਾਂ ਜਾ ਕੇ ਤੈਨੂੰ ਤਕਲੀਫ ਵੱਡੀ ਮਿਲਿਆ ਹਾਂ, ਤ੍ਰਿਲੋਚਨ ਦੀ ਇੰਨੀ ਕਮਾਈ ਨਹੀਂ, ਚੰਗਾ ਤੇਰੇ ਸਦਗੁਣ ਨੂੰ ਦਰਸ਼ਨ ਦੇ ਦੇਣਾ। ਸਤ ਇਉਂ ਮੰਨ ਲਓ ਜਿਹੜੇ ਇਸ ਪਾਸੇ ਇਸ ਮਾਰਗ 'ਤੇ ਚੱਲ ਪਏ, ਅਗਲਾ ਜਨਮ ਹੋਰ ਅਗਲਾ ਘਾਟੇ ਵਾਲਾ ਸਦਗੁਣ, ਪਰ ਦੁੱਖ ਤਾਂ ਉਹਨਾਂ ਦੇ ਵਾਸਤੇ ਹੈ, ਘਾਟਾ ਤਾਂ ਉਹਨਾਂ ਨੂੰ ਜਿਹੜੇ ਨੀਚੇ ਨੂੰ ਜਾਣਗੇ, ਕਾਵਾਂ ਕੁੱਤਿਆਂ ਖੋਤਿਆਂ ਕਦੇ ਨਹੀਂ ਜਿਹਨਾਂ, ਦੁੱਖ ਤਾਂ ਉਹਨਾਂ ਵਾਸਤੇ ਹੈ, ਕਦੇ ਕੰਮ ਕੰਮ ਮਨੁੱਖਾਂ ਦੇ ਤਾਂ ਨਹੀਂ ਗਿਰਨਾ ਚਾਹੀਦਾ, ਮਾਨੁੱਖ ਤਨਖਾਹ ਕੇ ਚਾਰ ਦਿਹਾੜੇ ਦਾ ਜੀਵਨ ਹੈ, ਹੌਲੀ ਹੌਲੀ ਉਮਰ ਤਾਂ ਇਉਂ ਬੀਤ ਜਾਂਦੀ ਹੈ ਜਿਵੇਂ ਉੱਡਦੇ ਜਾਂਦੇ ਜਾਨਵਰ ਦੀ ਛਾਂ ਲੰਘ ਜਾਂਦੀ ਹੈ, ਕੋਈ ਪਤਾ ਲੱਗਦਾ ਬਚਪਨ ਲੰਘ ਗਈ, ਜਵਾਨੀ ਲੱਗ ਗਈ, ਉਹ ਦਿਨ ਆ ਗਿਆ, ਤੁਰ ਗਿਆ ਵੀ ਸੁਣਾਉਣਾ ਤੁਰ ਗਿਆ, ਰੋਜ਼ ਸੁਣਦੇ ਹਾਂ, ਫਿਰ ਅੱਗੇ ਗਿਆ ਨਹੀਂ, ਜੇ ਕੁਛ ਨਹੀਂ ਕੀਤਾ, ਖਾਲੀ ਹੱਥ ਖਾਲੀ ਠੁੱਠਾ, ਫਿਰ ਕੀ ਕਰੂ ਬੰਦਾ, ਤਾਂ ਤੇ ਕਮ ਸੇ ਕਮ ਇਸ ਮਾਰਗ ਤੇ ਥੋੜ੍ਹਾ ਥੋੜ੍ਹਾ ਤਾਂ ਕਦਮ ਉਠਾਉਣਾ ਚਾਹੀਦਾ ਹੀ ਹੈ, ਜਿਹੜੇ ਇਉਂ ਆਗੇ ਗੁਰੂ ਸਾਹਿਬ ਵਿੱਚ ਆ ਕੇ ਥੋੜ੍ਹਾ ਥੋੜ੍ਹਾ ਹੀ ਕਰ ਦੇਣ ਪੈਂਦੇ ਨਾ, ਉਹ ਕਮ ਸੇ ਕਮ ਮਾਨ ਦੇਹ ਤੋਂ ਨਹੀਂ ਗਿਰਿਆ ਕਰਦੇ, ਨਹੀਂ ਤਾਂ ਫਿਰ ਹੋਰ ਜਾਂਦੀਆਂ ਹਨ। ਤਾਂ ਤੇ ਆਓ ਜੇ ਜ਼ਿਆਦਾ ਨਹੀਂ ਥੋੜ੍ਹੇ ਥੋੜ੍ਹੇ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਿਹੜੇ ਕਈ ਪ੍ਰੇਮੀਆਂ ਨੇ ਕੱਲ੍ਹ ਅੰਮ੍ਰਿਤ ਛਕਿਆ ਬਹੁਤ ਸਾਰਿਆਂ ਨੇ, ਉਹਨਾਂ ਚਾਹੀਦਾ ਰਹੇ ਤਾਂ ਪੱਕੇ ਰਹੋ, ਪੈਸੇ ਤੋਂ ਬਚੋ, ਸਤਸੰਗ ਕਰਦੇ ਰਹੋ, ਆਹਿਸਤਾ ਆਹਿਸਤਾ ਬਾਣੀਆਂ ਦੇ ਪਾਠ ਕਰਦੇ ਕਰਦੇ ਫਿਰ ਆਓ ਔਰ ਸਿਮਰਨ ਦੇ ਮਾਰਗ ਵਿੱਚ ਆਓ। ਸਿਮਰਨ ਦੇ ਮਾਰਗ ਕੁਛ ਉਸ ਮਾਰਗ 'ਤੇ ਚਲੋ ਜ਼ਿਆਦਾ ਸ਼ੌਕ ਵਾਲੇ ਨੇ, ਤਾਂ ਤੇ ਇਉਂ ਕਰਦੇ ਕਰਦੇ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਜਿਸ ਕੰਮ ਵਾਸਤੇ ਮਾਨਕ ਸਰੀਰ ਮਿਲਿਆ ਉਹ ਕਾਰਜ ਕਰੋ, ਵਿਹਾਰ ਵੀ ਕਰੋ, ਲੇਕਿਨ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ। ਜਿਸ ਕੰਮ ਵਾਸਤੇ ਮਾਨਕ ਸਰੀਰ ਮਿਲਿਆ ਅਵਨ ਤੋਂ ਇੱਕ ਇੱਕ ਆਏ, ਜਨਮ ਤਮੋਇਓ ਮੋਹਣੀ, ਆਇਆ ਤਾਂ ਭਜਨ ਕਰਨ ਵਾਸਤੇ ਹੈ, ਪਰ ਮਾਇਆ ਨੇ ਇਹਦੀ ਬੁੱਧ ਵਿਪਰਜੇ ਕਰ ਦਿੱਤੀ, ਉਲਟ ਕਰ ਦਿੱਤੀ। ਉਲਟ ਬੁੱਧ ਵਾਲਾ ਉਲਟੀ ਸਮਝਿਆ ਕਰਦਾ, ਆਪਣੇ ਫਰਜ਼ ਨੂੰ ਪਛਾਣਦਾ ਨਹੀਂ ਹੁੰਦਾ। ਅਤੇ ਇਸ ਮਾਨਕ ਤਨ ਨੂੰ ਵਿਅਰਥ ਨਾ ਜਾਣ ਦਿਓ, ਇਹ ਤੋਂ ਕਮ ਸੇ ਕਮ ਕੁਛ ਨਾ ਕੁਛ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਇੱਕ ਮਹਾਂਪੁਰਸ਼ਾਂ ਨੇ ਕਿਹਾ, ਮਾਨਕ ਜਨਮ ਦੁਰਲੱਭ ਕੋ ਪਾਏ ਕੇ, ਸੰਤਨ ਕਾ ਸਤਸੰਗ ਕਰੋ ਰੇ, ਜੇ ਤੁਮ ਤੇ ਸਤਸੰਗ ਨਾ ਹੋਵੇ ਨਾਮ ਜਪੋ ਅਰਦਾਨ ਕਰੋ ਰੇ, ਨਾਮ ਅਰਦਾਨ ਦੋ ਨਹੀਂ ਹੋਵੇ ਤਾਂ ਪਾਪਾਂ ਕੀ ਕੋਟ ਨਸ਼ੀਸ ਕਰੋ ਰੇ, ਜੇਕਰ ਪਾਪਾਂ ਤੇ ਨਾ ਹੀ ਬਚੋ ਇਸ ਜੀਵਨ ਤੇ ਮਰ ਜਾਣ ਕਰੋ। ਕਿਉਂਕਿ ਪਹਿਲੇ ਸੰਤਾਂ ਦੀ ਸੰਗਤ ਕਰ ਕਰਕੇ ਬ੍ਰਹਮ ਗਿਆਨ ਤੱਕ ਪਹੁੰਚੋ, ਪ੍ਰਭੂ ਨੂੰ ਪ੍ਰਾਪਤ ਹੋਵੋ। ਅਗਰ ਐਸਾ ਸਮਾਂ ਤੈਨੂੰ ਨਹੀਂ ਮਿਲਦਾ ਤਾਂ ਘਰ ਵਿੱਚ ਬੈਠੇ ਹੋਏ ਕਮ ਸੇ ਕਮ ਬੁਰਾਈ ਤੋਂ ਬਚਦੇ ਹੋਏ ਨਾਮ ਜਪੀ ਚੱਲੋ, ਆਪਣੇ ਨਿਤਨੇਮ ਠੀਕ ਰੱਖੋ, ਦਾਨ ਇਸ਼ਨਾਨ ਕਰੀ ਚੱਲੋ। ਸੋ ਅਗਰ ਇਹ ਵੀ ਨਹੀਂ ਹੁੰਦਾ ਤਾਂ ਕਮ ਸੇ ਕਮ ਫਿਰ ਪਾਪਾਂ ਤੋਂ ਤਾਂ ਬਚੇ ਰਹੋ, ਅਗਰ ਪਾਪਾਂ ਤੋਂ ਨਹੀਂ ਬਚਣਾ ਫਿਰ ਕਹਿੰਦਾ ਤਾਂ ਵੀ ਇਸ ਜੀਵਨ ਨਾਲ ਤਾਂ ਮੌਤ ਹੀ ਮਰਨਾ ਹੀ ਚੰਗਾ, ਤਾਂ ਚੱਪਣੀ 'ਚ ਨਕਟ ਹੋ ਕੇ ਮਰ ਜਾਣਾ ਚਾਹੀਦਾ। ਮਾਨੁੱਖ ਤਾਂ ਧਾਰਿਆ ਵੀ ਅਰਥ ਬਲਕਿ ਪਾਪ ਨੂੰ ਹਰ ਵੀ ਕਰ। ਅਤੇ ਆਓ ਸੁਖਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਗਿਰ ਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ।
ਗੁਰੂ ਨਾਨਕ ਸਾਹਿਬ ਧੰਨ
विघ्न न को लागे जाकी प्रभ आगे अरदास। एक ओंकार श्री वाहेगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक ले थे। फिर अंगद गुरते अमरदास रामदास हुई सहाय। अर्जन हर गोविंद नू सिमरो श्री हर राय। श्री हर कृष्ण ते आइए जिस डिठे सब दुख जाए। गुरु तेग बहादुर सिमरिए खर नौ निद आवे थाए। सब थाई होए सहाय। दसवें पातशाह श्री गुरु गोविंद सिंह साहेब जी सब थाई होए सहाय। श्लोक महला दूजा। आपे जाने करे आप आपे आने रास। तिसे अगै नानका खले कीचे अरदास। सत श्री अकाल पुरख जी का ध्यान तरके खालसा साहेब बोलो जीवा। दसां पातशाहियां दी जोत श्री गुरु ग्रंथ साहेब जी दे पाठ। दर्शन दीदार दा ध्यान तरके खालसा साहेब बोलो जीवा। ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ।